गुरु हर कृष्ण मनाए बहोरी, गुरु तेग बहादुर परम केर पाला, परम केर पाला। श्री गुरु गोबिंद सिंह विशाला, गुरु तेग बहादुर परम केर पाला, परम केर पाला। श्री गुरु गोबिंद सिंह विशाला, तरों धरा पर पुन पुन सीसा, पुन पुन सीसा। बंद हूँ बार बार जगदी, जिसमें है अमृत ज्ञान है माणक भगत बैराग, श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए, वाहे गुरु जी की फतेह। विघ्न विनाशन सोए, तन तन सच्चे पातशाह गरीब नवाज दीन दुनिया दे मालिक, चवर छतर तखत दे मालिक, राजन के राजा महाराजन के महाराजा, गरीब नवाज दीन दुनिया दे मालिक, बख्शेंद सच्चे पातशाह दयालु कृपालु, लोक परलोक विच अपने सेवकां दी दासां दी इज्जत रखण वाले, सर्वशक्तिमान मेहरबान सच्चे पातशाह, महान सुखां दे दाते सर्वशक्तिमान समर्थ गुरु, प्रतख गुरु, बाणी रूप सच्चे पातशाह, धन धन सतगुरु श्री गुरु ग्रंथ साहिब जी महाराज।
धन धन श्री गुरु ग्रंथ साहिब जी महाराज।
बड़े ही प्यार नाल सब सिख संगतां दोवें हाथ जोड़ के उच्चारण करो जी, धन धन श्री गुरु ग्रंथ साहिब जी महाराज।
धन धन श्री गुरु ग्रंथ साहिब जी महाराज।
सतगुरु सच्चे पातशाह महाराज जी दी पावन पवित्र अमृतमयी चरण शरण हाजूरी दे अंदर सुभाईमान, गुरु की साझी नवाजी गुरु जी की प्यारी संगत जी, आप जी ने बड़े प्यार दे नाल सतगुरु जी दे सोहणे दर्शन कीते ते कर रहे हो, नाल दी नाल तुसां ने गुरबाणी दा कीर्तन सुनिया, जिस विच सच्चे पातशाह महाराज ने किस तरीके दे नाल अपने मन की हालत महाराज सच्चे पातशाह जी दे अगे व्यर्थ वाहिगुरु व्यक्त करनी है, वह सारा कुछ महाराज जी ने दसिया। राख लेहो हम ते बिखई, हे महाराज सच्चे पातशाह सी बड़े वकारी हाँ, आप कृपा करो दया करो, जी की बिरथा होए सो गुर पह अरदास कर। जो बंदे दे मन की हालत है सतगुरु जी नू उस हालत का पता है, पर बंदा अपनी ईमानदारी वरत के आप गुरु साहब जी दे अगे ये सारी अपने मन की अवस्था दसे दी। महाराज सच्चे पातशाह दी बाणी दा कीर्तन, राख लेहो हम ते बिगरी, गज के आखो वाहेगुरु।
वाहेगुरु
भगत कबीर साहब जी का शब्द है, हे वाहेगुरु जी मैनू रख लो, मेरे कोलों काम बिगड़ चुका है, काम खराब हो चुका, कृपा करो दया करो ते तुसी मेहर करके सानू गरीबां नू रख लवो। संगत जी मेरी एक बेनती है, गुरु साहब अगे सदा ही तरले लेंदे रहा करो, ਗੁਰੂ ਸਾਹਿਬ ਅੱਗੇ ਸਦਾ ਹੀ ਬੇਨਤੀਆਂ ਕਰਦੇ ਰਿਹਾ ਕਰੋ, ਗੁਰੂ ਸਾਹਿਬ ਅੱਗੇ ਸਦਾ ਅਰਦਾਸਾਂ ਕਰਦੇ ਰਿਹਾ ਕਰੋ ਜੀ। ਇੱਥੇ ਬੰਦੇ ਦੀ ਕੋਈ ਟਕਰਾਈ ਨਹੀਂ ਚੱਲ ਸਕਦੀ ਜੀ, ਕੋਈ ਬੰਦੇ ਦੀ ਮਾਣ ਪ੍ਰਭਤਾ ਨਹੀਂ ਚੱਲੇਗੀ। ਇੱਥੇ ਮਨ 'ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ, ਇੱਥੇ ਅਰਦਾਸ ਚੱਲੇਗੀ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਸਦਾ ਹੀ ਅਰਦਾਸ ਕਰਿਆ ਕਰੋ। ਰਾਖ ਲਿਹੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਸੋ ਆਪ ਜੀ ਬੜੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰੋ, ਕੁਝ ਸਮੇਂ ਵਾਸਤੇ ਆਪਣੇ ਮਨ ਨੂੰ ਟਿਕਾ ਕੇ ਸਤਿਗੁਰੂ ਦੇ ਅੱਗੇ ਅਰਦਾਸ ਕਰੋ। ਮਹਾਰਾਜ ਹੁਣ ਤੱਕ ਬੜੇ ਹੀ ਮਾੜੇ ਕੰਮ ਕੀਤੇ ਨੇ, ਤੁਸੀਂ ਕਿਰਪਾ ਕਰੋ, ਦਇਆ ਕਰੋ ਤੇ ਸਾਨੂੰ ਗਰੀਬਾਂ ਨੂੰ ਰੱਖ ਲਿਓ। ਰੱਖ ਲਿਓ, ਰੱਖ ਲਿਓ ਹਮ ਤੇ ਬਿਗਰੀ, ਰੱਖ ਲਿਓ,
ਰੱਖ ਲਿਓ, ਰੱਖ ਲਿਓ ਹਮ ਤੇ ਬਿਗਰੀ, ਰੱਖ ਲਿਓ,
ਰੱਖ ਲਿਓ, ਰੱਖ ਲਿਓ ਹਮ ਤੇ ਬਿਗਰੀ, ਰੱਖ ਲਿਓ,
ਰੱਖ ਲਿਓ, ਰੱਖ ਲਿਓ ਹਮ ਤੇ ਬਿਗਰੀ, ਰੱਖ ਲਿਓ।
ਕੰਮ ਵਿਗੜ ਚੁੱਕਾ ਹੋਏ ਨਾ ਜੀ, ਫਿਰ ਵੱਡਿਆਂ ਨੂੰ ਕਹਿਣਾ ਪੈਂਦਾ ਵੀ ਤੁਸੀਂ ਸੁਧਾਰ ਦਿਓ। ਸੋ ਸਦਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ, ਸਿੱਧੀ ਪੰਕਤੀ ਬੋਲ ਦਿਓ। ਜੇ ਨਹੀਂ ਵੀ ਗਾਈ ਜਾਂਦੀ ਨਾ ਜੀ, ਹੱਥ ਜੋੜ ਕੇ ਆਖੋ ਰੱਖ ਲਿਓ ਹਮ ਤੇ ਬਿਗਰੀ,
ਰੱਖ ਲਿਓ ਹਮ ਤੇ
ਬਿਗਰੀ, ਗੱਜ ਕੇ ਆਖੋ ਸਾਰੇ ਰੱਖ ਲਿਓ ਹਮ ਤੇ ਬਿਗਰੀ,
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 ਰੱਖ ਲਿਓ ਹਮ ਤੇ ਬਿਗਰੀ।
ਕੀ ਵਿਗੜ ਗਿਆ ਜੀ? ਸੀਲ ਧਰਮ ਜਪ ਭਗਤ ਨਾ ਕੀਨੀ, ਆਹ ਕੰਮ ਕਰਨ ਨੂੰ ਵਾਹਿਗੁਰੂ ਨੇ ਆਖਿਆ ਸੀ, ਉਹ ਹੋਏ ਨੀ ਜੀ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਸਦਾ ਹੰਕਾਰ ਹੀ ਕਰਦੇ ਰਹੇ ਹਾਂ ਜੀ। ਸੋ ਆਪ ਜੀ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ। ਸਾਰੀ ਸੰਗਤ ਜੋੜੋ ਹੱਥ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਸਭ ਸੰਗਤ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਬਚਪਨ ਦੇ ਚੋਜ ਸੁਣ ਰਹੇ ਸੀਗੇ ਜੀ। ਪਿਛਲੇ ਪ੍ਰਸੰਗਾਂ ਵਿੱਚ ਤੁਸੀਂ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਗੁਲੇਲ ਚਲਾਉਣੀ ਸਿੱਖਦੇ ਨੇ ਜੀ। ਉਧਰੋਂ ਗੁਰੂ ਸਾਹਿਬ ਹੌਲੀ ਹੌਲੀ ਸ਼ਸਤਰ ਵਿੱਦਿਆ ਸਿੱਖ ਰਹੇ, ਦੂਜਿਆਂ ਨੂੰ ਵੀ ਸਿਖਾ ਰਹੇ। ਵੈਸੇ ਮੇਰੀ ਭੁੱਲ ਹੈ ਜਿਹੜਾ ਮੈਂ ਇਹ ਆਖਿਆ ਵੀ ਗੁਰੂ ਸਾਹਿਬ ਸਿੱਖ ਰਹੇ, ਗੁਰੂ ਸਾਹਿਬ ਨੂੰ ਸਿੱਖਣ ਦੀ ਲੋੜ ਨਹੀਂ ਹੈਗੀ ਜੀ। ਜਿਹੜੇ ਹੈ ਹੀ ਸਤਿਗੁਰੂ ਨੇ ਜੀ, ਉਹਨਾਂ ਨੂੰ ਕੀ ਸਿੱਖਣ ਦੀ ਲੋੜ ਹੈ? ਮਹਾਰਾਜ ਸੱਚੇ ਪਾਤਸ਼ਾਹ ਬਾਕੀ ਬਾਲਾਂ ਨੂੰ ਸਿਖਾਉਂਦੇ ਨੇ ਜੀ। ਉੱਧਰ ਮਾਤਾ ਜੀ, ਮਾਤਾ ਨਾਨਕੀ ਜੀ ਮਹਾਰਾਜ ਦੇ ਵੱਡੇ ਮਾਤਾ ਜੀ, ਮਹਾਰਾਜ ਨੂੰ ਸਾਰਾ ਇਤਿਹਾਸ ਪਿਛਲਾ ਦੱਸਦੇ ਰਹਿੰਦੇ ਜੀ। ਗੁਰਮੁਖੋ, ਜੇ ਚਾਹੁੰਦੇ ਹੋ ਸਾਡੇ ਬੱਚੇ ਚੰਗੇ ਬਣੇ ਰਹਿਣ ਤਾਂ ਉਹਨਾਂ ਨੂੰ ਇਤਿਹਾਸ ਜ਼ਰੂਰ ਦੱਸੋ ਆਪਣਾ ਜੀ। ਇਤਿਹਾਸ ਪੜ੍ਹਨਗੇ, ਗੁਰਸਿੱਖਾਂ ਦਾ ਜੀਵਨ ਪੜ੍ਹਨਗੇ, ਕਮਾਈਆਂ ਵਾਲਿਆਂ ਦਾ ਜੀਵਨ ਪੜ੍ਹਨਗੇ, ਸੁਣਨਗੇ, ਪਤਾ ਲੱਗੇਗਾ ਵੀ ਕਿੰਨੀ ਕਿੰਨੀ ਕਮਾਈ ਕੀਤੀ ਗੁਰੂ ਕੇ ਸਿੱਖਾਂ ਨੇ। ਮਾਤਾ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਾਰਾ ਇਤਿਹਾਸ ਦੱਸਿਆ ਜੀ। ਕਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਲਾਹੌਰ ਵਿੱਚ ਆਗਮਨ ਹੋਇਆ, ਗੋਇੰਦਵਾਲ ਸਾਹਿਬ ਉਹਨਾਂ ਸੇਵਾ ਕੀਤੀ, ਗਾਂ ਉਹਨਾਂ ਦੇ ਘਰ ਚਾਰ ਪੁੱਤਰ, ਵਾਹਿਗੁਰੂ ਤਿੰਨ ਪੁੱਤਰ ਆਏ, ਗੁਰੂ ਅਰਜਨ ਸਾਹਿਬ ਗੁਰਤਾ ਗੱਦੀ 'ਤੇ ਬੈਠੇ, ਗੁਰੂ ਅਰਜਨ ਸਾਹਿਬ ਦੇ ਘਰ ਫਿਰ ਤੁਹਾਡੇ ਦਾਦਾ ਜੀ ਦਾ ਅਵਤਰਨ ਹੋਇਆ, ਤੁਹਾਡੇ ਦਾਦਾ ਜੀ ਦੇ ਘਰ ਅੱਗੋਂ ਪੰਜ ਪੁੱਤਰਾਂ ਦਾ ਜਨਮ ਹੋਇਆ ਜੀ, ਜਿਨ੍ਹਾਂ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਪਿਤਾ ਜੀ ਗੁਰਤਾ ਗੱਦੀ 'ਤੇ ਬੈਠੇ। ਇਹ ਸਾਰੀਆਂ ਗੱਲਾਂ ਮਾਤਾ ਜੀ ਨੇ ਦੱਸੀਆਂ। ਉੱਧਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਮਿਲਣ ਵਾਸਤੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਜੀ ਨੂੰ ਮਿਲਣ ਵਾਸਤੇ, ਭਾਵ ਗੁਰੂ ਗੋਬਿੰਦ ਰਾਏ ਜੀ ਨੂੰ ਮਿਲਣ ਵਾਸਤੇ ਪਟਨਾ ਸਾਹਿਬ ਤੋਂ ਚੱਲੇ, ਵਾਹਿਗੁਰੂ ਅਸਾਮ ਤੋਂ ਚੱਲੇ ਜੀ। ਅਸਾਮ ਤੋਂ ਪਟਨਾ ਸਾਹਿਬ ਆਉਂਦਿਆਂ ਰਸਤੇ ਵਿੱਚ ਕਈ ਥਾਵਾਂ 'ਤੇ ਪੜਾਅ ਹੋਏ ਜੀ, ਕਈਆਂ ਦਾ ਗੁਰੂ ਸਾਹਿਬ ਨੇ ਭਲਾ ਕੀਤਾ ਜੀ। ਭਾਈ ਸੰਤੋਖ ਸਿੰਘ ਜੀ ਸਾਰਾ ਕੁਝ ਨਹੀਂ ਲਿਖ ਸਕੇ, ਜੇ ਸਾਰਾ ਕੁਝ ਬੰਦੇ ਨੂੰ ਮਿਲ ਜਾਏ ਤਾਂ ਬਹੁਤ ਕੁਝ ਉੱਥੇ ਰਸਤੇ ਵਿੱਚ ਹੋਇਆ ਹੋਏਗਾ ਜੀ। ਕਈ ਦਿਨ ਲੱਗੇ ਰਸਤੇ ਵਿੱਚ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਰਾਜਾ ਬਿਸ਼ਨ ਸਿੰਘ ਨੂੰ ਦੱਸਦੇ, ਬਿਸ਼ਨ ਸਿੰਘ ਸਾਡੇ ਮਾਤਾ ਜੀ ਦੀ ਬੜੀ ਭਗਤੀ ਹੈ, ਸਾਡੇ ਮਾਤਾ ਜੀ ਨੇ ਦਿਨ ਰਾਤ ਇੱਕ ਕੀਤਾ, ਪਹਿਲਾਂ ਪਿਤਾ ਸਤਿਗੁਰੂ ਜੀ ਦੀ ਸੇਵਾ ਵਿੱਚ, ਹੁਣ ਅੱਗੋਂ ਵੀ ਉਹ ਗੁਰੂ ਘਰ ਦੇ ਕਾਰਜਾਂ ਵਿੱਚ ਸੇਵਾ ਵਿੱਚ ਲੱਗ ਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ। ਗੁਰਮੁਖੋ, ਕਹਿਣ ਦੀਆਂ ਬਾਤਾਂ ਹੋਰ ਨੇ ਅਤੇ ਸਿੱਖੀ ਕਮਾਉਣੀ ਗੱਲ ਹੋਰ ਹੈ ਜੀ। ਮਾਤਾ ਨਾਨਕੀ ਜੀ ਨੇ ਬਹੁਤ ਸਿੱਖੀ ਕਮਾਈ ਜੀ ਆਪਣੇ ਜੀਵਨ ਦੇ ਵਿੱਚ, ਜੀਵਨ ਪਰਯੰਤ ਮਾਤਾ ਨਾਨਕੀ ਜੀ ਨੇ ਸਿੱਖੀ ਕਮਾਈ ਜੀ। ਹੁਣ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਪਟਨਾ ਸਾਹਿਬ ਪਹੁੰਚ ਕੇ ਬਚਨ ਪ੍ਰਚਾਰ ਕਰਦਿਆਂ ਰਸਤੇ ਵਿੱਚ ਬੜੇ ਪੀਰ ਮਿਲੇ, ਰਸਤੇ ਵਿੱਚ ਬੜੇ ਸਿੱਖ ਮਿਲੇ, ਰਸਤੇ ਵਿੱਚ ਕਈ ਤੀਰਥ ਆਏ। ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਰਸਤੇ ਵਿੱਚ ਜਿੱਥੇ ਜਿੱਥੇ ਗਏ ਉੱਥੇ ਉੱਥੇ ਸਿੱਖ ਸੰਗਤਾਂ ਦਾ ਭਲਾ ਕਰਦੇ ਰਹੇ ਜੀ। ਜਿਹੜਾ ਲੋੜਵੰਦ ਮਿਲਿਆ ਗੁਰੂ ਸਾਹਿਬ ਨੇ ਉਹਦੀ ਸਹਾਇਤਾ ਕੀਤੀ ਜੀ। ਗੁਰੂ ਘਰ ਦਾ ਜਿਹੜਾ ਮਿਸ਼ਨ ਹੈ ਨਾ ਜੀ, ਉਹ ਹੈ ਹੀ ਹੈ ਦੂਜਿਆਂ ਦੀ ਮਦਦ ਕਰਨਾ ਜੀ। ਜਿੰਨਾ ਕੁ ਹੋ ਸਕਦਾ ਬੰਦਾ ਦੂਜੇ ਦੀ ਮਦਦ ਜ਼ਰੂਰ ਕਰੇ ਜੀ। ਦੂਜੇ ਦੀ ਮਦਦ ਕਰਕੇ ਹੰਕਾਰ ਨਹੀਂ ਕਰਨਾ ਵੀ ਮੇਰੇ ਕਰਕੇ ਹੀ ਸ਼ਾਇਦ ਸਾਰਾ ਕੁਝ ਹੋ ਰਿਹਾ। ਜੇ ਤੁਹਾਨੂੰ ਦੂਜੇ ਦੀ ਮਦਦ ਕਰਨ ਦਾ ਮੌਕਾ ਮਿਲ ਗਿਆ ਤਾਂ ਕਦੀ ਉਹਦੇ 'ਤੇ ਅਹਿਸਾਨ ਨਹੀਂ ਜਤਾਉਣਾ ਜੀ ਵੀ ਮੇਰੀ ਮਦਦ ਕੀਤੀ ਹੈ ਅਤੇ ਤਾਂ ਇਹ ਇੱਥੇ ਪਹੁੰਚਿਆ ਜੀ। ਸਦਾ ਹੀ ਨਿਮਰਤਾ ਦੇ ਨਾਲ ਰਹਿਣਾ, ਸੇਵਾ ਵੀ ਕਰਨੀ ਹੈ, ਨਿਤਨੇਮ ਵੀ ਕਰਨਾ, ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਪ ਵੀ ਕਰਨਾ ਹੈ। ਸਭ ਕੁਝ ਕਰਦੇ ਹੋਇਆਂ ਬੰਦੇ ਨੇ ਨਿਮਰਤਾ ਜ਼ਰੂਰ ਰੱਖਣੀ ਹੈ ਜੀ। ਸੋ ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਚੱਲ ਰਿਹਾ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਸੁਣਾਂਗੇ। ਜੋੜੋ ਦੋਵੇਂ ਹੱਥ, ਪਿਆਰ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਫਿਰ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ, ਸੁਰਤੀਆਂ ਟਿਕਾ ਕੇ ਨਾ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਫਿਰ ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਸੰਗਤ ਜੀ ਇੱਕ ਗੱਲ ਪੱਕੀ ਹੈ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਕੱਲਾ ਨਾਮ ਹੀ ਲਓਗੇ ਤੁਹਾਨੂੰ ਬਹੁਤ ਕੁਝ ਮਿਲੇਗਾ ਜੀ। ਇਹ ਗੱਲ ਪੱਕੀ ਆਪਣੇ ਹਿਰਦੇ ਤੇ ਲਿਖ ਲਵੋ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੈ, ਸਭ ਥਾਈ ਹੋਈ ਸਹਾਇ। ਜਿੱਥੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਓਗੇ ਸਤਿਗੁਰੂ ਨੇ ਉੱਥੇ ਪਹੁੰਚ ਕੇ ਤੁਹਾਡੀ ਸਹਾਇਤਾ ਕਰਨੀ ਹੈ ਜੀ। ਸੋ ਪਿਆਰ ਨਾਲ ਨੇਤਰ ਬੰਦ ਕਰਕੇ ਸਤਿਗੁਰੂ ਜੀ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ,
ਫੇਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਤ ਕੂਚ ਦਿਨ ਪ੍ਰਤ ਮੰਜਲ ਗੁਰੂ ਸਮੇਤ ਨਰੇਸ਼।
ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਰਾਜਾ ਬਿਸ਼ਨ ਸਿੰਘ ਹਰ ਰੋਜ਼ ਲਗਾਤਾਰ ਚੱਲਦਿਆਂ ਚੱਲਦਿਆਂ ਆਪਣੀ ਮੰਜ਼ਿਲ 'ਤੇ ਪਹੁੰਚੇ ਨੇ ਜੀ, ਭਾਵ ਪਟਨਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਨੇ। ਤੁਹਾਡੇ 'ਚੋਂ ਕਈ ਸੰਗਤਾਂ ਹੁਣ ਪਟਨਾ ਸਾਹਿਬ ਗਈਆਂ ਜੀ, ਪਰ ਜਿਹੜਾ ਅੱਜ ਤੁਸੀਂ ਪ੍ਰਸੰਗ ਸੁਣਨਾ ਨਾ ਜੀ, ਬਹੁਤ ਸਾਰੇ ਵੀਰਾਂ ਨੇ ਇਹ ਗੱਲ ਸ਼ਾਇਦ ਪਹਿਲੀ ਵਾਰੀ ਸੁਣਨੀ ਹੋਏ ਜੀ। ਤੁਸੀਂ ਆਖੋਗੇ ਵੀ ਤੂੰ ਕੀ ਦੂਜੇ ਕੁ ਦਿਨ ਇੱਕੋ ਗੱਲ ਲਾਈ ਰੱਖਦਾ ਵੀ ਤੁਸੀਂ ਪਹਿਲੀ ਵਾਰੀ ਗੱਲ ਸੁਣਨੀ ਹੋਏਗੀ। ਗੁਰਮੁਖੋ, ਗੁਰਪੁਰਬਾਂ 'ਤੇ ਜਿਹੜਾ ਆਪਾਂ ਇਤਿਹਾਸ ਸੁਣਾਉਂਦੇ ਉਹ ਬਿਲਕੁਲ ਟੂਕ ਹੁੰਦਾ ਜੀ। ਜਿਹੜੀ ਇਸ ਤਰ੍ਹਾਂ ਕਥਾ ਦਾ ਆਨੰਦ ਹੈ ਨਾ ਜੀ, ਉਹ ਇਸ ਤਰ੍ਹਾਂ ਹੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਸਹਿਜ ਸੁਭਾਅ ਕਰਦਿਆਂ ਕਰਦਿਆਂ ਪਟਨਾ ਸਾਹਿਬ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ। ਨਾਲ ਮਹਾਰਾਜ ਦੇ ਰਾਜਾ ਬਿਸ਼ਨ ਸਿੰਘ ਹੈ। ਹਾਂਜੀ,
ਪਹੁੰਚੇ ਪਟਨੇ ਆਨ ਕਰ ਭਇਓ ਆਨੰਦ ਵਿਸ਼ੇਸ਼।
ਪਟਨਾ ਸਾਹਿਬ ਦੇ ਵਿੱਚ ਖਬਰ ਪਹੁੰਚ ਗਈ ਕਿ ਸਤਿਗੁਰੂ ਪਟਨਾ ਸਾਹਿਬ ਵਿੱਚ ਪਹੁੰਚ ਗਏ ਨੇ। ਆਸੇ ਪਾਸੇ ਪਟਨਾ ਸਾਹਿਬ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਜੀ। ਹਾਂਜੀ,
ਲਸ਼ਕਰ ਕੇ ਡੇਰੇ ਸਮਦਾਏ ਉਤਰੇ ਪੁਰਤੇ ਬਾਹਰ ਆਏ।
ਪਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਪਟਨਾ ਸਾਹਿਬ ਦੇ ਅੰਦਰ ਨਹੀਂ ਗਏ ਜੀ। ਸ਼ਾਮ ਦਾ ਸਮਾਂ ਸੀਗਾ ਜਦੋਂ ਮਹਾਰਾਜ ਪਟਨਾ ਸਾਹਿਬ ਪਹੁੰਚੇ ਜੀ। ਮਹਾਰਾਜ ਪਟਨਾ ਸਾਹਿਬ ਦੇ ਅੰਦਰ ਨਹੀਂ ਗਏ ਜੀ, ਮਹਾਰਾਜ ਪਟਨਾ ਸਾਹਿਬ ਦੇ ਬਾਹਰ ਰੁਕ ਗਏ ਜੀ। ਜਿੱਥੇ ਖੁੱਲ੍ਹੀ ਥਾਂ ਸੀਗੀ ਉੱਥੇ ਸਮੇਤ ਰਾਜੇ ਦੇ ਸੱਚੇ ਪਾਤਸ਼ਾਹ ਪਟਨਾ ਸਾਹਿਬ ਦੇ ਬਾਹਰ ਰੁਕ ਗਏ। ਗੁਰਮੁਖੋ, ਮੇਰੀ ਬੇਨਤੀ ਹੈ, ਲਗਭਗ 5 ਸਾਲਾਂ ਬਾਅਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮਾਤਾ ਜੀ ਨੂੰ ਮਿਲਣਾ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਣਾ। ਮੈਂ ਲਗਭਗ ਸ਼ਬਦ ਵਰਤ ਰਿਹਾ ਜੀ। ਹਾਂਜੀ, ਮਹਾਰਾਜ ਨੇ ਇੰਨੇ ਚਿਰ ਬਾਅਦ ਮਿਲਣਾ, ਪਰ ਤੁਸੀਂ ਸੁਣਿਓ ਗੁਰੂ ਸਾਹਿਬ ਵਿੱਚ ਕੋਈ ਕਾਹਲੀ ਨਹੀਂ ਹੈਗੀ ਜੀ। ਬੜੇ ਸਹਿਜੇ ਸਹਿਜੇ ਮਹਾਰਾਜ ਨੇ ਸਾਰੇ ਕਾਰਜ ਕਰਨੇ। ਹਾਂਜੀ,
ਬਿਸ਼ਨ ਸਿੰਘ ਨ੍ਰਿਪ ਉਤਰਨ ਕਰਿਓ।
ਹਾਂਜੀ,
ਸਤਿਗੁਰ ਨਿਕਟ ਭੋ ਭਾ ਖਰਿਓ।
ਮਹਾਰਾਜ ਪਾਲਕੀ ਵਿੱਚ ਸਨ, ਪਾਲਕੀ ਸਾਹਿਬ ਵਿੱਚ, ਪਾਲਕੀ ਸਾਹਿਬ ਰਕਾਈ ਪਟਨਾ ਸਾਹਿਬ ਦੇ ਬਾਹਰ, ਤੇ ਰਾਜਾ ਬਿਸ਼ਨ ਸਿੰਘ ਮਹਾਰਾਜ ਕੋਲ ਉਤਰ ਕੇ ਆਇਆ, ਸੱਚੇ ਪਾਤਸ਼ਾਹ ਪਟਨਾ ਸਾਹਿਬ ਦੇ ਅੰਦਰ ਨਹੀਂ ਜਾਣਾ ਆਪਾਂ। ਹਾਂਜੀ,
ਸਾਹਿਬਜ਼ਾਦੇ ਕੋ ਮੈਂ ਦਰਸ਼ਨ।
ਮਹਾਰਾਜ ਕਿਰਪਾ ਕਰੋ, ਛੇਤੀ ਚੱਲੀਏ, ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰ ਲਵਾਂ ਮੈਂ ਛੇਤੀ ਛੇਤੀ ਜੀ। ਕਿਉਂ? ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ 10ਵੇਂ ਪਾਤਸ਼ਾਹ ਦੇ ਬੜੇ ਗੁਣ ਰਾਜਾ ਬਿਸ਼ਨ ਸਿੰਘ ਨੂੰ ਦੱਸੇ ਸੀਗੇ ਜੀ। ਇਸ ਕਰਕੇ ਰਾਜਾ ਬਿਸ਼ਨ ਸਿੰਘ ਚਾਹੁੰਦਾ ਵੀ ਮੈਂ ਛੇਤੀ ਛੇਤੀ ਦਰਸ਼ਨ ਕਰ ਲਾਂ ਜੀ। ਬਿਸ਼ਨ ਸਿੰਘ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਕਿਰਪਾ ਕਰੋ, ਛੇਤੀ ਸ਼ਹਿਰ ਦੇ ਅੰਦਰ ਚੱਲੀਏ, ਜਾ ਕੇ ਸਾਹਿਬਜ਼ਾਦਾ ਜੀ ਦੇ ਮੈਂ ਦਰਸ਼ਨ ਕਰਾਂ। ਹਾਂਜੀ,
ਕਰਿਓ ਚਾਹਤ ਹਾਂ ਚਰਨ ਸਪਰਸ਼ਨ।
ਮਹਾਰਾਜ, ਜਿਵੇਂ ਆਪ ਜੀ ਨੇ ਦੱਸਿਆ, ਬੜੀ ਮਹਾਨ ਆਤਮਾ ਸੱਚੇ ਪਾਤਸ਼ਾਹ, ਮੈਂ ਉਹਨਾਂ ਦੇ ਚਰਨਾਂ ਤੇ ਹੱਥ ਲਾ ਕੇ ਮੱਥਾ ਟੇਕਣਾ ਚਾਹੁੰਦਾ ਉਹਨਾਂ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੇਖ ਲਓ 10ਵੇਂ ਪਾਤਸ਼ਾਹ ਦੀਆਂ ਵਡਿਆਈਆਂ, ਅਜੇ ਬਹੁਤੀ ਵੱਡੀ ਉਮਰ ਨਹੀਂ ਹੈਗੀ, 4-5 ਸਾਲਾਂ ਦੀ ਉਮਰ ਹੈ, ਤੇ ਮੌਕੇ ਦਾ ਰਾਜਾ ਬਿਸ਼ਨ ਸਿੰਘ ਦੂਰ ਬੈਠਾ ਮਹਾਰਾਜ ਦੇ ਚਰਨਾਂ ਤੇ ਹੱਥ ਲਾਉਣਾ ਚਾਹੁੰਦਾ ਜੀ, ਨਹੀਂ ਤੇ ਰਾਜਿਆਂ ਨੂੰ ਲੋਕ ਵੇਖਣ ਨੂੰ ਤਰਸਦੇ ਜੀ। ਗੁਰਮੁਖੋ, ਮਾਣ ਕਰਿਆ ਕਰੋ, ਵੱਡੇ ਵੱਡੇ ਰਾਜੇ ਵੀ ਸਾਡੇ ਸਤਿਗੁਰੂ ਦੇ ਚਰਨਾਂ ਨੂੰ ਹੱਥ ਲਾਉਣ ਨੂੰ ਤਰਸਦੇ ਨੇ ਜੀ। ਹਾਂਜੀ,
ਅਧਿਕ ਲਾਲਸਾ ਰਹਿ ਉਰ ਮੇਰੇ।
ਇਹ ਸੱਚੇ ਪਾਤਸ਼ਾਹ, ਬਹੁਤ ਲੰਮੇ ਸਮੇਂ ਦੀ ਮੇਰੇ ਅੰਦਰ ਲਾਲਸਾ ਸੀ ਵੀ ਮੈਂ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਾਂ। ਵੇਖ ਲਓ, ਉਹ ਤੇ ਰਾਜਾ, ਪਰ ਗੁਰੂ ਤੇਗ ਬਹਾਦਰ ਸਾਹਿਬ 10ਵੇਂ ਪਾਤਸ਼ਾਹ ਦੇ ਪਿਤਾ ਜੀ ਨੇ ਜੀ, ਤੇ ਮਹਾਰਾਜ ਅੰਦਰ ਕੋਈ ਐਸਾ ਅਜੇ ਫੁਰਨਾ ਨਹੀਂ ਬਣਿਆ, ਲਾਗੇ ਬੈਠੇ ਰਾਜੇ ਦੇ ਅੰਦਰ ਇਹੋ ਜਿਹਾ ਫੁਰਨਾ ਬਣ ਗਿਆ ਜੀ। ਹਾਂਜੀ,
ਪ੍ਰਾਪਤ ਹੋਹੈ ਮੋਹੇ ਇਸ ਬੇਰੇ।
ਤੇ ਮਹਾਰਾਜ ਕਿਰਪਾ ਕਰੋ, ਛੇਤੀ ਸ਼ਹਿਰ ਦੇ ਅੰਦਰ ਚੱਲੀਏ, ਮੈਂ ਮਹਾਰਾਜ ਛੇਤੀ ਦਰਸ਼ਨ ਕਰਨਾ ਚਾਹੁੰਦਾ ਜਾ ਕੇ। ਹਾਂਜੀ,
ਠੰਡੇ ਸਤਿਗੁਰ ਨਦੀ ਕਿਨਾਰੇ।
ਹਾਂਜੀ,
ਸੁਨਰ ਨੇਸ਼ ਤੇ ਬਾਕ ਉਚਾਰੇ।
ਗੱਜ ਕੇ ਆਖੋ ਵਾਹਿਗੁਰੂ। ਸ਼ਹਿਰ ਦੇ ਇੱਕ ਪਾਸੇ ਨਦੀ ਦੇ ਕਿਨਾਰੇ ਗੁਰੂ ਸਾਹਿਬ ਖਲੋਤੇ ਸੀਗੇ ਜੀ। ਜਿਹੜੇ ਪਟਨਾ ਸਾਹਿਬ ਗਏ ਉਹਨਾਂ ਨੂੰ ਪਤਾ ਵਿੱਚ ਹੀ ਨਦੀ ਹੈ ਜੀ, ਗੰਗਾ ਦੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਉਸ ਨਦੀ ਦੇ ਕਿਨਾਰੇ ਖਲੋਤੇ ਨੇ। ਰਾਜੇ ਦੀ ਬੇਨਤੀ ਸੁਣੀ ਮਹਾਰਾਜ ਨੇ। ਰਾਜਾ 10ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਬੜਾ ਉਤਾਵਲਾ ਹੋਇਆ ਪਿਆ। ਹਾਂਜੀ,
ਹਮ ਵੀ ਮਿਲੈ ਜਾਏ ਕਰ ਕਾਲੀ।
ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ, ਮਹਾਰਾਜ ਕਹਿੰਦੇ ਬਿਸ਼ਨ ਸਿੰਘ, ਜਿਨ੍ਹਾਂ ਦੇ ਤੂੰ ਦਰਸ਼ਨ ਕਰਨੇ ਉਹ ਸਾਡੇ ਪੁੱਤਰ ਨੇ। ਕਹਿਣ ਲੱਗੇ, ਉਹ ਸਾਡੇ ਪੁੱਤਰ ਨੇ, ਤੈਨੂੰ ਤੇ ਸਾਡੇ ਨਾਲੋਂ ਜ਼ਿਆਦਾ ਕਾਹਲੀ ਹੈ। ਕਹਿਣ ਲੱਗੇ ਦਰਸ਼ਨਾਂ ਦੀ, ਹੈਂ, ਤੂੰ ਤੇ ਸਾਡੇ ਤੋਂ ਵੀ ਛੇਤੀ ਦਰਸ਼ਨ ਕਰਨਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਨਾ ਭਾਈ, ਹੁਣ ਇਸ ਸਮੇਂ ਨਹੀਂ ਜਾਣਾ। ਕਹਿਣ ਲੱਗੇ, ਸ਼ਾਮ ਦਾ ਸਮਾਂ, ਕੱਲ੍ਹ ਜਾ ਕੇ ਦਰਸ਼ਨ ਕਰਾਂਗੇ। ਕਹਿਣ ਲੱਗੇ, ਤੁਸੀਂ ਖੁਦ ਸਾਹਿਬ ਲਓ, ਲਗਭਗ 5 ਕੁ ਸਾਲ ਹੋ ਗਏ ਹੁਣ ਪੁੱਤਰ ਦਾ ਚਿਹਰਾ ਨਾ ਵੇਖਿਆ ਹੋਏ। ਪਰ ਗੁਰਮੁਖੋ ਕੋਲ ਆ ਕੇ ਵੀ ਗੁਰੂ ਸਾਹਿਬ ਨੂੰ ਆਮ ਮਨੁੱਖਾਂ ਵਾਲੀ ਖਿੱਚ ਨਹੀਂ ਹੈਗੀ ਜੀ। ਮੇਰੀ ਬੇਨਤੀ ਹੈ, ਆਮ ਬੰਦੇ ਦੇ ਘਰ ਵਿੱਚ ਪੁੱਤ ਪੈਦਾ ਹੋਇਆ ਹੋਏ ਨਾ, ਅਤੇ ਗੁਰਮੁਖੋ ਉਹ ਸਾਰਾ ਕੁਝ ਛੱਡ ਕੇ ਆਪਣੇ ਘਰ ਵਿੱਚ ਪਹੁੰਚ ਜਾਂਦਾ ਜੀ। ਇੰਨੇ ਸਾਲਾਂ ਬਾਅਦ ਗੁਰੂ ਸਾਹਿਬ ਆਏ ਅਤੇ ਇੰਨੇ ਸਾਲਾਂ ਬਾਅਦ ਮਿਲਾਪ ਹੋਣਾ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਇਹ ਕਹਿੰਦੇ ਵੀ ਅਜੇ ਨਹੀਂ, ਕੱਲ੍ਹ ਜਾਵਾਂਗੇ ਵੇਖਣ, ਕਹਿਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰੀਕੇ ਨਾਲ ਦੱਸਿਆ ਵੀ ਮੋਹ ਵਿੱਚ ਨਹੀਂ ਜੁੜਨਾ ਜੀ, ਮੋਹ ਵਿੱਚ ਨਹੀਂ ਜੁੜਨਾ। ਹਾਂਜੀ,
ਇਹਾ ਬਿਤਾਵੇ ਰਾਤ ਉਜਾਲੀ।
ਸੱਚੇ ਪਾਤਸ਼ਾਹ ਕਹਿਣ ਲੱਗੇ ਰਾਜੇ ਰਾਤ ਆਪਾਂ ਇੱਥੇ ਨਦੀ ਦੇ ਕਿਨਾਰੇ ਬਾਹਰ ਗੁਜ਼ਾਰਨੀ ਹੈ, ਕਹਿਣ ਲੱਗੇ ਕੱਲ ਦਿਨ ਚੜੇ ਅਸੀਂ ਸ਼ਹਿਰ ਦੇ ਵਿੱਚ ਜਾਵਾਂਗੇ। ਹਾਂਜੀ,
ਸੁਧ ਕਹਿ ਪਠੀ ਮਾਤ ਕੇ ਤੀਰ,
ਡੇਰਾ
ਭਰਿਓ ਨਦੀ ਕੇ ਤੀਰ।
ਉਧਰ ਗੱਜ ਕੇ ਆਖੋ ਧੰਨ ਮਾਤਾ ਨਾਨਕੀ ਜੀ,
ਧੰਨ ਮਾਤਾ ਨਾਨਕੀ ਜੀ।
ਮਾਤਾ ਨਾਨਕੀ ਜੀ ਤਿਆਰ ਹੋਏ ਬੈਠੇ ਨੇ, ਕਈ ਸਾਲਾਂ ਬਾਅਦ ਅੱਜ ਆਪਣੇ ਪੁੱਤਰ ਦੇ ਦਰਸ਼ਨ ਉਹਨਾਂ ਨੇ ਕਰਨੇ ਹੀ। ਮੇਰੀ ਬੇਨਤੀ ਹੈ ਗੁਰਮੁਖੋ, ਗੱਲ ਸਾਵਧਾਨਤਾ ਨਾਲ ਸੁਣਿਓ, ਪੁੱਤਰ ਨਲਾਇਕ ਵੀ ਹੋਵੇ ਨਾ ਨਲਾਇਕ, ਤੇ ਮਾਂ ਲਈ ਤੇ ਪੋਤੀ ਹੈ ਜੀ ਉਹ। ਹਾਂਜੀ, ਪੁੱਤ ਨਲਾਇਕ ਵੀ ਹੋਵੇ ਮਾਂ ਲਈ ਤੇ ਉਹ ਪੋਤੀ ਹੈ। ਪੁੱਤ ਜਿਹੋ ਜਿਹਾ ਮਰਜ਼ੀ ਹੋਵੇ, ਮਾਂ ਲੰਮੇ ਸਮੇਂ ਬਾਅਦ ਪੁੱਤਰ ਨੇ ਮਿਲਣਾ ਹੋਵੇ ਨਾ ਜੀ, ਤੇ ਮਾਂ ਉਤਾਵਲੀ ਹੋਈ ਹੁੰਦੀ ਹੈ ਜੀ ਵੀ ਮੇਰੀ ਸੰਤਾਨ ਨੇ ਮੈਨੂੰ ਮਿਲਣਾ। ਆਮ ਜੇ ਪੁੱਤਰ ਦੇ ਪ੍ਰਤੀ ਮੋਹ ਪੈਦਾ ਹੋ ਜਾਂਦਾ ਜੀ, ਹਾਂਜੀ, ਜਿਹਦੇ ਪੱਲੇ ਵੀ ਕੱਖ ਨਾ ਹੋਵੇ ਜੀ, ਤੇ ਮਾਤਾ ਨਾਨਕੀ ਜੀ ਦੇ ਤੇ ਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ, ਇੰਨੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਦਰਸ਼ਨ ਕਰਨ ਲਈ ਆਮ ਦੁਨੀਆਂ ਤਰਸਦੀ ਹੈ, ਤੇ ਮਾਤਾ ਨਾਨਕੀ ਜੀ ਦੇ ਅੰਦਰ ਨਹੀਂ ਪਿਆਰ ਪੈਦਾ ਹੋਇਆ ਹੋਏਗਾ ਜੀ? ਮਾਤਾ ਜੀ ਦੇ ਅੰਦਰ ਬੜਾ ਪਿਆਰ ਸੀਗਾ ਵੀ ਅੱਜ ਦਰਸ਼ਨ ਕਰਨੇ, ਬੜਾ ਚਾਅ ਸੀਗਾ। ਪਰ ਮਾਤਾ ਜੀ ਨੂੰ ਵੀ ਖਬਰ ਮਿਲੀ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੱਲ ਆਵਾਂਗੇ ਪਟਨਾ ਸਾਹਿਬ। ਹਾਂਜੀ,
ਮਿਲ ਹੈ ਪ੍ਰਾਤ ਕੋ ਸੁਨ ਸੁਧ ਹਰਖੀ।
ਤੇ ਪਰ ਮਾਤਾ ਜੀ ਨੂੰ ਇਹ ਵੀ ਬੜੀ ਖੁਸ਼ੀ ਵੀ ਭਾਵੇਂ ਹੁਣ ਨਾ ਵੀ ਸ਼ਾਮ ਨੂੰ ਦਰਸ਼ਨ ਹੋਣ, ਕੱਲ ਦਿਨੇ ਤੇ ਉਹਨਾਂ ਦੇ ਦਰਸ਼ਨ ਹੋਣਗੇ ਨਾ। ਮਾਤਾ ਨਾਨਕੀ ਜੀ ਅੱਜ ਉਸ ਘੜੀ ਤੋਂ ਬਲਿਹਾਰੀ ਜਾ ਰਹੇ ਮਾਤਾ ਜੀ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦੀ ਪਹਿਲੀ ਮੁਲਾਕਾਤ ਹੋਣੀ ਹੈ ਜੀ। ਆਤਮਕ ਪੱਧਰ ਦਾ ਜਿਹੜਾ ਗੁਰੂ ਦਾ ਮਿਲਾਪ ਹੈ ਉਹਦੇ ਬਾਰੇ ਮੈਂ ਦੱਸ ਨਹੀਂ ਕੁਛ ਕਹਿ ਸਕਦਾ ਜੀ। ਉਹ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸਾਹਿਬ ਨਾਲ ਹੀ ਨੇ, ਪਰ ਅੱਜ ਸਰੀਰ ਦਾ ਮਿਲਾਪ ਹੋਣਾ ਸੀਗਾ ਜੀ। ਮਾਤਾ ਨਾਨਕੀ ਜੀ ਨੇ ਰਾਤ ਬੜੀ ਚਾਈ ਚਾਈ ਗੁਜ਼ਾਰੀ ਜੀ, ਕੱਲ ਦਿਨ ਚੜੇਗਾ ਜਿੱਥੇ ਮੈਂ ਆਪਣੇ ਪੁੱਤਰ ਦੇ ਦਰਸ਼ਨ ਕਰਨੇ, ਉੱਥੇ ਮੇਰੇ ਪੋਤਰੇ ਨੇ ਆਪਣੇ ਬਾਪ ਦੇ ਵੀ ਦਰਸ਼ਨ ਕਰਨੇ ਨੇ। ਹਾਂਜੀ, ਮਾਤਾ ਜੀ ਨੂੰ ਬੜਾ ਹੀ ਚਾਅ ਚੜਿਆ ਜੀ। ਹਾਂਜੀ,
ਦਰਬ ਦਾਨਗੀ ਧਾਰਾ ਬਰਖੀ।
ਜਦੋਂ ਮਾਤਾ ਜੀ ਨੂੰ ਪਤਾ ਲੱਗਾ ਨਾ ਵੀ ਗੁਰੂ ਸਾਹਿਬ ਕੱਲ ਦਿਨੇ ਆਉਣਗੇ ਘਰ ਵਿੱਚ, ਤੇ ਮਾਤਾ ਜੀ ਨੇ ਰਾਤ ਤੋਂ ਹੀ ਲੋਕਾਂ ਵਿੱਚ ਮਾਇਆ ਵੰਡਣੀ ਸ਼ੁਰੂ ਕਰ ਦਿੱਤੀ ਜੀ। ਜਦੋਂ ਬੰਦਾ ਖੁਸ਼ ਹੋਵੇ ਨਾ ਜੀ, ਫਿਰ ਉਹ ਬੜਾ ਕੁਝ ਕਰਦਾ ਜੀ, ਇਹ ਖੁਸ਼ੀ ਦੇ ਚਿੰਨ ਹੁੰਦੇ ਜੀ। ਵੇਖ ਲਓ, ਮੇਰੀ ਬੇਨਤੀ ਹੈ, ਆਪਾਂ ਭਾਵੇਂ ਇਹ ਗੁਰਮਤ ਮਰਜ਼ਾਦਾ ਨਹੀਂ ਹੈਗੀ, ਪਰ ਤੁਸੀਂ ਵੇਖਿਓ ਆਮ ਜਿਹਾ ਪੁੱਤ ਹੁੰਦਾ ਜੀ, ਕੂਣ ਦੀ ਉਹਨੂੰ ਜਾਂਚ ਨਹੀਂ ਹੁੰਦੀ, ਮਾਂ ਨੂੰ ਅੱਖਾਂ ਕੱਢਦਾ ਜੀ ਉਹ। ਹਾਂਜੀ, ਬੋਲਣ ਦੀ ਉਹਨੂੰ ਜਾਂਚ ਨਹੀਂ ਹੁੰਦੀ, ਪਰ ਜਦੋਂ ਪੁੱਤ ਦਾ ਹੋਵੇ ਵਿਆਹ ਤੇ ਮਾਂ ਫਿਰ ਕਿਵੇਂ ਪੈਸੇ ਲਟਾਉਂਦੀ ਜੀ ਉੱਤੋਂ ਜੀ। ਹਾਂਜੀ, ਉੱਤੋਂ ਮਾਇਆ ਵਾਰ ਵਾਰ ਸੁੱਟਦੀ ਮਾਤਾ ਜੀ, ਤੇ ਉਹ ਤੇ ਆਮ ਜਿਹਾ ਹੁੰਦਾ ਜੀ। ਸਾਡੇ ਸੱਚੇ ਪਾਤਸ਼ਾਹ ਮਹਾਰਾਜ ਕਿੰਨੇ ਵੱਡੇ ਨੇ ਜੀ, ਜਿਨ੍ਹਾਂ ਦੇ ਦਰਸ਼ਨਾਂ ਅੱਗੇ ਆ ਮਾਇਆ ਤੁੱਛ ਹੈਗੀ ਹੈ। ਗੁਰਮੁਖੋ, ਅਸੀਂ ਵੇਖੀਦਾ ਬੰਦਾ ਇਹ ਕਦੀ ਮਾਣ ਨਾ ਕਰੇ ਵੀ ਮੈਂ ਗੋਲਕ ਵਿੱਚ 10 ਰੁਪਏ ਪਾ ਰਿਹਾ, ਮੈਂ ਗੋਲਕ ਵਿੱਚ 20 ਰੁਪਏ ਪਾ ਰਿਹਾ, ਜਾਂ ਮੈਂ ਗੋਲਕ ਵਿੱਚ 2000 ਦਾ ਨੋਟ ਪਾ ਰਿਹਾ। ਗੁਰਮੁਖੋ, ਗੁਰੂ ਸਾਹਿਬ ਦੇ ਦਰਸ਼ਨਾਂ ਅੱਗੇ ਇਹ ਮਾਇਆ ਤੁੱਛ ਦੀ ਹੈਗੀ ਹੈ ਜੀ। ਹਾਂਜੀ, ਇਹ ਕੀ ਹੈ? ਕੁਛ ਵੀ ਨਹੀਂ ਹੈਗੀ ਜੀ, ਇਹ ਤਾਂ ਦਰਸ਼ਨੀ ਭੇਟਾ ਅੱਗੇ ਰੱਖ ਕੇ ਬੰਦੇ ਦਾ ਆਪਣਾ ਹੀ ਭਲਾ ਹੋਣਾ ਜੀ। ਧੰਨ ਮਾਤਾ ਜੀ, ਮਾਤਾ ਨਾਨਕੀ ਜੀ ਇੰਨਾ ਖੁਸ਼ ਹੋਏ ਨਾ ਵੀ ਮਹਾਰਾਜ ਨੇ ਪਟਨਾ ਸਾਹਿਬ ਘਰ ਵਿੱਚ ਆਉਣਾ ਜੀ। ਮਾਤਾ ਜੀ ਰਾਤੀ ਦਾਨ ਦੇਣ ਲੱਗ ਪਏ ਗਰੀਬਾਂ ਨੂੰ ਜੀ, ਖੁੱਲ੍ਹਾ ਦਾਨ ਦੇਣ ਲੱਗ ਪਏ ਜੀ, ਖੁੱਲ੍ਹੀ ਮਾਇਆ ਮਾਤਾ ਜੀ ਨੇ ਰਾਤੀ ਵਰਤਾਈ ਜੀ। ਹਾਂਜੀ,
ਜਾਚਕ ਗਨ ਹਕਾਰ ਕਰ ਦੀਨ,
ਇੱਥੋਂ ਤੱਕ ਕਈ ਵਾਰੀ ਮੰਗਤੇ ਬਾਹਰ ਖਲੋਤੇ ਹੁੰਦੇ ਤੇ ਬੰਦਾ ਤਾਂ ਨਹੀਂ ਦਿੰਦਾ ਜੀ, ਤੇ ਮਾਤਾ ਨਾਨਕੀ ਜੀ ਨੂੰ ਧੰਨ ਆਖੋ, ਆਖੋ ਧੰਨ ਮਾਤਾ ਨਾਨਕੀ ਜੀ। ਮਹਾਰਾਜ ਜੀ ਦੇ ਆਉਣ ਦੀ ਖਬਰ ਸੁਣ ਕੇ ਮਾਤਾ ਜੀ ਇੰਨੇ ਖੁਸ਼ ਹੋਏ, ਮਾਤਾ ਜੀ ਨੇ ਮੰਗਤੇ ਬਾਹਰੋਂ ਮੰਗਵਾਏ ਜੀ। ਕਹਿਣ ਲੱਗੇ ਸੱਦ ਕੇ ਲੈ ਕੇ ਆਓ ਸਾਰਿਆਂ ਨੂੰ। ਸੱਦ ਕੇ ਲਿਆਂਦਾ, ਮਾਤਾ ਜੀ ਨੇ ਮੰਗਤਿਆਂ ਨੂੰ ਵਾਜਾਂ ਮਾਰ ਮਾਰ ਕੇ ਮਾਇਆ ਦਿੱਤੀ ਜੀ। ਅਤੇ ਮੇਰੀ ਬੇਨਤੀ ਆ, ਹੁਣ ਤਾਂ ਨਹੀਂ, ਆ 10-15 ਸਾਲਾਂ ਤੋਂ ਘੱਟ ਗਿਆ, ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ, ਜਦੋਂ ਦਰਬਾਰ ਸਾਹਿਬ ਜਾਈਦਾ ਸੀ ਕਿੰਨੇ ਰਸਤੇ 'ਚ ਬੈਠੇ ਹੁੰਦੇ ਸੀਗੇ ਜੀ, ਉਹ ਜੇ ਜੀ ਸ਼ਹੀਦਾਂ ਸਾਹਿਬ ਜਾਣਾ ਕਿੰਨੇ ਬੈਠੇ ਹੁੰਦੇ, ਇੱਥੋਂ ਤੱਕ ਕਿਸੇ ਗੁਰਦੁਆਰੇ ਮੰਦਰ ਦੇ ਬਾਹਰ ਜਾਓ ਲੈਣਾ ਲੱਗੀਆਂ ਹੁੰਦੀਆਂ ਹੈਗੀਆਂ ਜੀ। ਮਾਤਾ ਜੀ ਨੇ ਮੰਗ ਮੰਗ ਕੇ ਸਾਰਿਆਂ ਨੂੰ ਧੰਨ ਦਿੱਤਾ, ਭਾਈ ਆ ਜਾਓ, ਕੱਲ੍ਹ ਸਾਡੇ ਸਤਿਗੁਰੂ ਨੇ ਸਾਡੇ ਘਰ ਵਿੱਚ ਆਉਣਾ ਹੈ। ਹਾਂਜੀ,
ਸੁਰਤ ਸੁਨੇਹੇ ਜਿਸ ਕੇ ਮਨ ਪੀਨ,
ਮਾਤਾ ਜੀ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਬਹੁਤਾ ਪਿਆਰ ਪੈਦਾ ਹੋਇਆ ਜੀ, ਬਹੁਤਾ ਪਿਆਰ ਜੀ। ਫਿਰ ਬੇਨਤੀ ਹੈ, ਪੁੱਤ ਤੇ ਨਲਾਇਕ ਨਹੀਂ ਮਾਣ, ਤੇ ਜਿਸ ਮਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਹੋਣ, ਉਸ ਮਾਂ ਨੂੰ ਕਿੰਨਾ ਚਾਅ ਹੋਏਗਾ ਜੀ। ਹਾਂਜੀ,
ਲੇ ਪੋਤਰੇ ਅੰਕ ਸੁਣਾਵੈ,
ਰੱਜ ਕੇ ਆਖੋ ਵਾਹਿਗੁਰੂ। ਸ਼ਾਮਾਂ ਦਾ ਵੇਲਾ, ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਦੇ ਬਾਹਰ ਹੈ, ਤੇ ਮਾਤਾ ਨਾਨਕੀ ਜੀ ਨੇ ਨਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ, ਜਿਹੜੇ ਬਾਲ ਰੂਪ ਵਿੱਚ ਨੇ, ਆਪਣੀ ਗੋਦੀ 'ਚ ਬਿਠਾ ਕੇ ਨਾ ਤੇ ਗੱਲ ਕਹੀ। ਕਹਿਣ ਲੱਗੇ, ਲਾਲ ਜੀ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ। ਹਾਂਜੀ,
ਤੇਰੋ ਪਿਤਾ ਭੋਰ ਕੋ ਆਵੈ,
ਰੱਜ ਕੇ ਆਖੋ ਵਾਹਿਗੁਰੂ। ਲਾਲ ਜੀ, ਤੁਸੀਂ ਅੱਜ ਤੱਕ ਆਪਣੇ ਪਿਤਾ ਜੀ ਦੇ ਦਰਸ਼ਨ ਨਹੀਂ ਕੀਤੇ ਜੀ, ਅੱਜ ਤੱਕ ਦਰਸ਼ਨ ਨਹੀਂ ਹੋਏ ਤੁਹਾਨੂੰ ਸਰੀਰ ਦੇ। ਲਾਲ ਜੀ, ਕੱਲ੍ਹ ਨੂੰ ਤੁਹਾਡੇ ਪਿਤਾ ਜੀ ਨੇ ਘਰ ਆਉਣਾ ਸਵੇਰੇ। ਕਹਿਣ ਲੱਗੇ, ਕੈਸਾ ਸਮਾਂ ਹੋਏਗਾ ਜੀ। ਮਾਤਾ ਜੀ ਗੋਦੀ 'ਚ ਬਿਠਾ ਕੇ ਸਾਰੀ ਗੱਲ ਦੱਸਣ ਦੇ, ਕੱਲ੍ਹ ਨੂੰ ਦਿਨੇ ਤੁਹਾਡੇ ਪਿਤਾ ਜੀ ਨੇ ਘਰ ਆਉਣਾ। ਕਹਿਣ ਲੱਗੇ, ਹਾਂਜੀ,
ਅਤ ਆਨੰਦ ਸੁਣ ਸੁਣ ਸਭ ਕੀਨਾ,
ਹਾਂਜੀ,
ਸੇਵਕ ਸਿੱਖ ਮਿਲੇ ਸਭ ਪੀਨਾ,
ਤੇ ਸਾਰੇ ਸੇਵਕ ਜਦੋਂ ਇਹ ਖਬਰਾਂ ਸੁਣਨ ਦੇ, ਸਭ ਨੂੰ ਬੜਾ ਆਨੰਦ। ਤੇ ਗੁਰਮੁਖੋ, ਇੱਕ ਖਿਨ ਵਾਸਤੇ ਮੈਂ ਕਥਾ ਰੋਕਣ ਲੱਗਾ, ਮਾਫੀ ਬਖਸ਼ਿਓ। ਆਮ ਸੇਵਕਾਂ ਨੂੰ ਆਨੰਦ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੰਨਾ ਆਨੰਦ ਹੋਏਗਾ ਜੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਪਹਿਲੀ ਵਾਰੀ ਦਰਸ਼ਨ ਕਰਨੇ ਸੀਗੇ ਜੀ, ਇਹ ਵੀ ਤੁਹਾਨੂੰ ਇਤਿਹਾਸ ਵਿੱਚ ਕਿਤੇ ਹੋਰ ਨਹੀਂ ਲੱਭਦਾ ਹੋਏਗਾ ਵੀ ਇੰਨਾ ਸਮਾਂ ਹੋ ਗਿਆ ਜੀ ਅਵਤਾਰ ਆਮਦ ਹੋਇਆਂ ਨੂੰ, ਨਾ ਪੁੱਤਰ ਨੇ ਪਿਤਾ ਨੂੰ ਵੇਖਿਆ ਸੀ, ਨਾ ਪਿਤਾ ਨੇ ਪੁੱਤਰ ਨੂੰ ਵੇਖਿਆ ਹੈਗਾ ਜੀ। ਸਰੀਰ ਕਰਕੇ ਜੀ, ਆਤਮਕ ਪੱਧਰ 'ਤੇ ਮੇਰੀ ਇੰਨੀ ਔਕਾਤ ਨਹੀਂ ਹੈਗੀ ਵੀ ਮੈਂ ਗੁਰੂ ਸਾਹਿਬ ਬਾਰੇ ਕੁਝ ਕਹਿ ਸਕਾਂ ਜੀ। ਹਾਂਜੀ, ਦਸਵੇਂ ਪਾਤਸ਼ਾਹ ਨੂੰ ਕਿੰਨਾ ਚਾਹ ਚੜਿਆ ਹੋਏਗਾ ਜੀ ਵੀ ਸਾਡੇ ਪਿਤਾ ਜੀ ਨੇ ਸਵੇਰੇ ਆਉਣਾ। ਇਹ ਵੀ ਗੁਰੂ ਸਾਹਿਬ ਦੇ ਵਿੱਚ ਵੇਖੋ ਧੀਰਜ, ਇਹ ਨਹੀਂ ਸਿੱਖਾਂ ਨੂੰ ਮੋਹ ਦੀ ਸਿੱਖਿਆ ਨਹੀਂ ਗੁਰੂ ਸਾਹਿਬ ਨੇ ਦੇਣੀ ਵੀ ਸਿੱਖਾਂ ਅੰਦਰ ਮੋਹ ਹੋਵੇ ਅਤੇ ਧੀਰਜ ਨਾ ਹੋਵੇ ਜੀ। ਲਾਗੇ ਹੀ ਨੇ, ਤੁਰ ਕੇ ਚਾਹੁਣ ਤੇ 10 ਮਿੰਟਾਂ 'ਚ ਆ ਜਾਣ ਜੀ, ਪਰ ਬਾਹਰ ਬੈਠੇ ਵੀ ਸਵੇਰੇ ਦਰਸ਼ਨ ਕਰਾਂਗੇ। ਹਾਂਜੀ,
ਚਿਰੰਕਾਰ ਮੈਂ ਹਟ ਗੁਰ ਆਏ,
ਹਾਂਜੀ,
ਦੇਤ ਵਧਾਈ ਮਿਲ ਸਮਦਾਏ।
ਘਰ ਵਿੱਚ ਇੱਧਰ ਬੀਬੀਆਂ ਆ ਆ ਕੇ ਮਾਤਾ ਨਾਨਕੀ ਜੀ ਨੂੰ ਵਧਾਈਆਂ ਦੇਂਦੀਆਂ, ਮਾਤਾ ਜੀ ਤੁਹਾਨੂੰ ਵਧਾਈ ਹੋਵੇ। ਹਾਂਜੀ,
ਉਤਸਵ ਕਰਤੇ ਰਾਤ ਬਿਤਾਈ,
ਹਾਂਜੀ,
ਜਾਗੇ ਪਿੱਖ ਪ੍ਰਭਾਤ ਹੋਏ ਆਈ।
ਗੱਜ ਕੇ ਆਖੋ, ਹੋਰ ਗੱਜ ਕੇ ਆਖੋ। ਪਟਨਾ ਸਾਹਿਬ ਜਿੱਥੇ ਤਖ਼ਤ ਹੈ ਨਾ ਜੀ, ਉਹ ਘਰ ਸੀਗਾ ਜੀ ਉਦੋਂ ਜੀ, ਅਤੇ ਸਾਰੀ ਰਾਤ ਮਾਤਾ ਨਾਨਕੀ ਜੀ ਗੁਰੂ ਕੇ ਸਿੱਖਾਂ ਨੂੰ ਕਹਿੰਦੇ, ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਵਿੱਚ ਕੀਰਤਨ ਕਰੋ। ਕਹਿਣ ਲੱਗੇ, ਕੀਰਤਨ ਕਰੋ, ਅਤੇ ਗੁਰੂ ਕੇ ਸਿੱਖਾਂ ਨੇ ਪਤਾ ਕਿਹੜੇ ਸ਼ਬਦ ਪੜ੍ਹੇ? ਕੀਰਤਨੀਏ ਸਿੱਖ ਦੇ ਨੂੰ ਸਿਆਣਾ ਹੋਣਾ ਬਹੁਤ ਜ਼ਰੂਰੀ ਚਾਹੀਦਾ ਜੀ। ਕਿਹੜਾ ਸ਼ਬਦ ਕਿਹੜੇ ਮੌਕੇ 'ਤੇ ਪੜ੍ਹਨਾ ਜੀ। ਗੁਰੂ ਕੇ ਸਿੱਖ ਰਾਤੀ ਕੀਰਤਨ ਕਰਨ ਦੇ, ਤੁਸੀਂ ਵੀ ਕਰੋ। ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ, ਧੰਨ ਧੰਨ
ਹਮਾਰੇ ਪਾਗ ਘਰ ਆਇਆ ਫਿਰ ਮੇਰਾ।
ਸਾਰੇ ਜਪੋ, ਸਾਰੇ ਨੇਤਰ ਬੰਦ ਕਰਕੇ ਨਾ ਫਿਰ ਆਖੋ, ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ,
ਧੰਨ ਧੰਨ ਹਮਾਰੇ ਪਾਗ
ਘਰ ਆਇਆ
ਫਿਰ ਮੇਰਾ,
ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ,
ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ।
ਭਾਵੇਂ ਦਸਵੇਂ ਪਾਤਸ਼ਾਹ ਵੀ ਗੁਰੂ ਨੇ ਆਉਣ ਵਾਲੇ ਸਮੇਂ 'ਚ ਗੁਰਤਾ ਗੱਦੀ 'ਤੇ ਬੈਠਣਾ, ਪਰ ਮੌਕੇ 'ਤੇ ਜਿਹੜੇ ਗੁਰਤਾ ਗੱਦੀ 'ਤੇ ਬੈਠੇ ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਨਾ ਜੀ। ਮਾਤਾ ਜੀ ਨੇ ਕਿਹਾ ਕੀਰਤਨ ਕਰੋ, ਕੱਲ੍ਹ ਦਿਨ ਚੜ੍ਹੇ ਮਹਾਰਾਜ ਨੇ ਘਰ ਵਿੱਚ ਆਉਣਾ। ਅਤੇ ਗੁਰਮੁਖੋ, ਇੰਨਾ ਚਾਅ ਮਾਤਾ ਨਾਨਕੀ ਜੀ ਨੂੰ, ਮਾਤਾ ਗੁਜਰੀ ਜੀ ਨੂੰ, ਦਸਵੇਂ ਪਾਤਸ਼ਾਹ ਮਹਾਰਾਜ ਨੂੰ ਅਤੇ ਗੁਰੂ ਕੇ ਸਿੱਖਾਂ ਨੂੰ ਵੀ ਦਿਨੇ ਮਹਾਰਾਜ ਸਾਹਿਬ ਨੇ ਆਉਣਾ। ਚਾਹ ਵਿੱਚ ਸਾਰਿਆਂ ਨੂੰ ਰਾਤ ਨੀਂਦ ਹੀ ਨਹੀਂ ਆਈ ਜੀ, ਨੀਂਦ ਹੀ ਨਹੀਂ ਆਈ ਜੀ, ਜਾਗਦੇ ਹੀ ਰਹੇ ਜੀ। ਹਾਂਜੀ, ਉਹ ਦੱਸਦੇ ਵੀ ਕਿਸੇ ਸਾਧੂ ਨੂੰ ਸੁਪਨਾ ਆਇਆ ਜੀ, ਸੁਪਨੇ ਵਿੱਚ ਆਵਾਜ਼ ਹੀ ਉਹਨੂੰ ਸੁਣੀ ਜੀ ਕਿ ਵੀ ਭਾਈ, ਕੱਲ੍ਹ ਜਦੋਂ ਤੂੰ ਸੌਂਏਗਾ ਨਾ ਤਾਂ ਤੈਨੂੰ ਸਾਡੇ ਪਰਮੇਸ਼ਰ ਦਾ, ਪਰਮੇਸ਼ਰ ਦੀ ਆਵਾਜ਼ ਵੀ ਤੈਨੂੰ ਸਾਡੇ ਦਰਸ਼ਨ ਹੋ ਜਾਣਗੇ। ਉਹ ਸਾਧੂ ਬੜਾ ਖੁਸ਼ ਜੀ, ਉਹਦਾ ਸਾਧੂ ਮਿੱਤਰ ਆਇਆ, ਪੁੱਛਿਆ, ਕਹਿਣ ਲੱਗਾ ਤੂੰ ਅੱਜ ਖੁਸ਼ ਬੜਾ। ਕਹਿਣ ਲੱਗਾ ਅੱਜ ਰਾਤ ਆਪਾਂ ਨੂੰ ਸੁਪਨੇ ਵਿੱਚ ਪਰਮੇਸ਼ਰ ਦੇ ਦਰਸ਼ਨ ਹੋਣੇ ਜੀ। ਅਤੇ ਜਦੋਂ ਅਗਲਾ ਦਿਨ ਆਇਆ ਨਾ ਜੀ, ਅਤੇ ਉਹ ਨਾਰਾਜ਼ ਉਦਾਸ ਜਿਹਾ ਬੈਠਾ ਜੀ, ਉਹ ਸਾਧੂ ਮਿੱਤਰ ਫਿਰ ਮਿਲਿਆ, ਕਹਿਣ ਲੱਗਾ ਕੀ ਗੱਲ ਤੂੰ ਉਦਾਸ ਬੜਾ, ਹੋਏ ਨਹੀਂ ਪਰਮੇਸ਼ਰ ਦੇ ਦਰਸ਼ਨ? ਕਹਿਣ ਲੱਗਾ ਪਰਮੇਸ਼ਰ ਨੇ ਕਿਹਾ ਸੀ ਮੈਂ ਸੁਪਨੇ ਵਿੱਚ ਆਊਂ, ਮੈਨੂੰ ਚਾਹ ਹੀ ਇੰਨਾ ਚੜ੍ਹਿਆ ਵੀ ਸਾਰੀ ਰਾਤ ਨੀਂਦ ਹੀ ਨਹੀਂ ਆਈ। ਕਹਿਣ ਲੱਗੇ ਹੁਣ ਨੀਂਦ ਆਉਂਦੀ ਤਾਂ ਸੁਪਨਾ ਆਉਣਾ ਹੀ। ਕਹਿਣ ਲੱਗੇ ਹਾਂਜੀ, ਕਹਿਣ ਲੱਗਾ ਨੀਂਦ ਨਹੀਂ ਆਈ ਆਪਾਂ ਨੂੰ ਸਾਰੀ ਰਾਤ। ਕਹਿਣ ਦਾ ਭਾਵ ਮੈਂ ਚਾਹ ਦੀ ਬੇਨਤੀ ਕਰਨ ਦਿਆਂ ਜੀ, ਜਦੋਂ ਚਾਹ ਹੋਵੇ ਨਾ ਜੀ ਫਿਰ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਜੀ। ਪਰ ਉਹ ਰੇਅਰ ਹੁੰਦੇ ਜੀ, ਮੇਰੇ ਵਰਗੇ ਨਹੀਂ ਵੀ ਰਾਤ ਜਾਗੋ ਤਾਂ ਦਿਨੇ ਸੁੱਤੇ ਰਹੋ ਜੀ, ਉਹ ਰੇਅਰ ਹੁੰਦੇ ਜੀ। ਹਾਂਜੀ, ਹੁਣ ਸੁਣੋ ਧਿਆਨ ਨਾਲ, ਮਾਤਾ ਜੀ ਸਾਰੀ ਰਾਤ ਨਹੀਂ ਸੁੱਤੇ ਜੀ। ਦਸਵੇਂ ਪਾਤਸ਼ਾਹ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਸਾਰੀ ਰਾਤ ਨਹੀਂ ਸੁੱਤੇ ਵੀ ਦਿਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੜ ਘਰ ਵਿੱਚ ਆਉਣਾ ਹੈ। ਬਸ ਸਾਰੇ ਇੱਕੋ ਹੀ ਸ਼ਬਦ ਵਾਰ ਵਾਰ ਪੜ੍ਹੀ ਜਾਂਦੇ, ਅਸੀਂ ਵੀ ਪੜ੍ਹੀ ਜਾਈਏ ਗੁਰਬਾਣੀ ਦਾ ਸ਼ਬਦ, ਅਤੇ ਜਿੰਨੀ ਵਾਰੀ ਪੜ੍ਹੋ ਉੱਨੀ ਵਾਰੀ ਭਲਾ ਹੋਏਗਾ ਜੀ। ਕਰ ਲਓ ਨੇਤਰ ਬੰਦ ਅਤੇ ਪਿਆਰ ਨਾਲ ਫਿਰ ਆਖੋ, ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ,
ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ,
ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ,
ਧੰਨ ਧੰਨ ਹਮਾਰੇ ਪਾਗ ਘਰ ਆਇਆ ਫਿਰ ਮੇਰਾ।
ਰਾਤ ਹੀ ਜਾਗਦੇ ਰਹੇ ਜੀ, ਸਾਰੀ ਰਾਤ ਹੀ ਕੀਰਤਨ ਹੁੰਦਾ ਰਿਹਾ। ਹਾਂਜੀ,
ਜਾਗੇ ਪਿੱਖ ਪ੍ਰਭਾਤ ਹੋਏ ਆਈ,
ਜਾਗਦੇ ਸਾਰੇ ਰਹੇ ਤੇ ਵਹਿੰਦਿਆਂ ਵਹਿੰਦਿਆਂ ਪ੍ਰਭਾਤ ਹੋ ਗਈ ਜੀ, ਦਿਨ ਚੜ ਗਿਆ। ਹਾਂਜੀ,
ਸ਼੍ਰੀ ਗੁਜਰੀ ਕਰ ਨੀਰ ਉਸ਼ਨ ਕੋ।
ਤੇ ਹੁਣ ਸੁਣੋ, ਮਾਤਾ ਗੁਜਰੀ ਜੀ ਹੁਣ ਦਸਵੇਂ ਪਾਤਸ਼ਾਹ ਨੂੰ ਤਿਆਰ ਕਰਨ ਲੱਗੇ ਜੀ। ਕੁਦਰਤੀ ਗੱਲ ਹੈ, ਜਦੋਂ ਪੁੱਤ ਨੇ ਬਹੁਤ ਸਮੇਂ ਬਾਅਦ ਬਾਪੂ ਨੂੰ ਮਿਲਣਾ ਹੋਏ ਨਾ ਜੀ, ਤੇ ਮਾਵਾਂ ਚੇਚਾ ਤਿਆਰ ਕਰਦੀਆਂ ਜੀ। ਅੱਜ ਮਾਤਾ ਗੁਜਰੀ ਜੀ ਚੇਚਾ ਤਿਆਰ ਕਰਦੇ, ਭਾਵੇਂ ਤਿਆਰ ਤੇ ਰੋਜ਼ ਕਰਦੇ ਹੀ ਬੜੇ ਵਧੀਆ ਤਰੀਕੇ ਨਾਲ, ਪਰ ਅੱਜ ਖਾਸ ਦਿਨ ਸੀਗਾ, ਜਿਸ ਦਿਨ ਦੋ ਮਹਾਨ ਆਤਮਾਵਾਂ ਦਾ ਮੇਲ ਹੋਣਾ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਦਸਵੇਂ ਪਾਤਸ਼ਾਹ ਦਾ। ਮਾਤਾ ਜੀ ਸਭ ਤੋਂ ਪਹਿਲਾਂ ਪਾਣੀ ਗਰਮ ਕਰਦੇ ਜੀ। ਹਾਂਜੀ,
ਪੁੱਤਰ ਸ਼ਨਾਨ ਹੈ ਮਰਦਤ ਤਨ ਕੋ,
ਤੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਰੀਰ ਨੂੰ ਮਲ ਮਲ ਕੇ ਨਵਾਇਆ ਜੀ, ਗੱਜ ਕੇ ਆਖੋ ਵਾਹਿਗੁਰੂ, ਐ ਮਲ ਮਲ ਕੇ ਇਸ਼ਨਾਨ ਕਰਵਾਇਆ ਜੀ। ਹਾਂਜੀ,
ਬਾਹਰ ਬਸਤਰ ਬਰ ਬਹੁਤ ਬਰਨ ਕੇ,
ਹਾਂਜੀ
ਪਹਿਰਾਵਤ ਦੋਤ ਹੇਤ ਕਰਨ ਕੇ।
ਗੁਰਮੁਖੋ, ਉੱਥੇ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਉਰੋ ਨਾ ਜੀ ਜਿਹੜੇ ਚੋਲੇ ਚੱਲਦੇ ਹੁੰਦੇ ਸੀਗੇ, ਬਟਨ ਤੇ ਹੁੰਦੇ ਨਹੀਂ ਸੀਗੇ ਜੀ, ਇੱਥੇ ਵੀ ਤਣੀ ਨਹੀਂ ਸੀ ਹੁੰਦੀ, ਇਸ ਪਾਸੇ ਤਣੀ ਹੁੰਦੀ ਸੀਗੀ ਜੀ, ਤੇ ਚੋਲਾ ਸਵਾਇਆ ਮਹਾਰਾਜ ਸਾਹਿਬ ਦਾ ਜੀ, ਤੇ ਮਹਾਰਾਜ ਬੜੇ ਬਰੀਕ ਬਸਤਰ ਦਾ ਚੋਲਾ ਸੀਗਾ ਜੀ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਮਾਤਾ ਗੁਜਰੀ ਜੀ ਆਪ ਚੋਲਾ ਪਵਾਉਂਦੇ, ਪਿੱਛੇ ਮਾਵਾਂ ਬੈਠੀਆਂ, ਇਹਨਾਂ ਨੂੰ ਪਤਾ ਨਿਆਣਿਆਂ ਨੂੰ ਤਿਆਰ ਕਰਾਉਣ ਦਾ ਆਨੰਦ ਕੀ ਹੁੰਦਾ ਜੀ। ਹਾਂਜੀ, ਇਹਨਾਂ ਨੂੰ ਹੀ ਪਤਾ ਜੀ, ਜਦੋਂ ਛੋਟੇ ਬੱਚਿਆਂ ਨੂੰ ਕੱਪੜੇ ਪਾਉਂਦੇ ਕੀ ਆਨੰਦ ਆਉਂਦਾ ਜੀ। ਧੰਨ ਮਾਤਾ ਗੁਜਰੀ ਜੀ, ਇਸ਼ਨਾਨ ਕਰਾ ਕੇ ਤੇ ਮਾਤਾ ਜੀ ਨੇ ਚੋਲਾ ਪਾਇਆ ਜੀ, ਤਣੀਆਂ ਬੰਨੀਆਂ ਜੀ। ਹਾਂਜੀ,
ਗੋਲ ਵਿਸਾਲ ਆਪ ਬੜ ਖਰੀ,
ਹਾਂਜੀ
ਮੁਖ ਮੰਡਲ ਪਰ ਸ਼ੋਭਾ ਕਰੀ,
ਤੇ ਗੋਲ ਮੋਤੀਆਂ ਦੀ ਮਾਲਾ ਜੀ ਉਰੋਂ ਪਾਈ ਜਾਂਦੀ ਸੀਗੀ ਜੀ। ਆ ਕੁਝ ਸਾਲ ਪਹਿਲਾਂ ਹੀ ਆ, ਤੁਸੀਂ ਵੇਖੋ ਰਾਜੇ ਮਹਾਰਾਜੇ ਪਹਿਨਦੇ ਹੁੰਦੇ ਸੀਗੇ ਜੀ ਇਹ ਸਾਰੀਆਂ ਚੀਜ਼ਾਂ, ਉਹ ਗੋਲ ਮੋਤੀਆਂ ਦੀ ਮਾਲਾ ਮਹਾਰਾਜ ਦੇ ਗਲ ਵਿੱਚ ਪਾਈ ਹੈ ਜੀ। ਹਾਂਜੀ,
ਸਿਰ ਪਰ ਚੀਰਾ ਚਾਰ ਸੁਹਾਵਾ,
ਗੱਜ ਕੇ ਆਖੋ ਵਾਹਿਗੁਰੂ। ਮਾਤਾ ਗੁਜਰੀ ਜੀ ਨੇ ਆਪ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਤੇ ਦਸਤਾਰ ਸਜਾਈ ਜੀ, ਗੋਲ ਦਸਤਾਰ ਨਾ ਜੀ, ਮਾਤਾ ਗੁਜਰੀ ਜੀ ਦਸਵੇਂ ਪਾਤਸ਼ਾਹ ਜੀ ਦੇ ਸੀਸ ਤੇ ਸਜਾ ਰਹੇ ਨੇ। ਹਾਂਜੀ,
ਜਿਗਾ ਬੰਦ ਕਰ ਬਹੁ ਦੁੱਤ ਪਾਵਾ,
ਤੇ ਉੱਤੇ ਜਿਗਾ ਬੰਨ ਦਿੱਤਾ ਕੱਸ ਕੇ ਜੀ। ਹਾਂਜੀ,
ਲਾਗੂ ਮਾਲਾ ਮੁਕਤਨ ਕੀ ਲਰੀ,
ਹਾਂਜੀ
ਲੋਲਕ ਲਟਕਰ ਸਬਜੇ ਜ਼ਰੀ,
ਤੇ ਗੱਜ ਕੇ ਆਖੋ ਵਾਹਿਗੁਰੂ। ਕਲਗੀ ਮਹਾਰਾਜ ਦੇ ਲਾਈ ਜੀ, ਹੁਣ ਵੀ ਮੇਰੇ ਖਿਆਲ ਨਾਲ ਉੱਥੇ ਪਟਨਾ ਸਾਹਿਬ ਹੈ, ਕਲਗੀ ਲਾਈ ਜੀ, ਜਿਹਦੇ ਵਿੱਚ ਛੋਟੇ ਛੋਟੇ ਹੀਰੇ ਤੇ ਮੋਤੀ ਜੜੇ ਹੋਏ ਜੀ। ਦਸਵੇਂ ਪਾਤਸ਼ਾਹ ਨੂੰ ਲੰਮਾ ਚੋਲਾ ਪਵਾ ਕੇ, ਗਲ ਵਿੱਚ ਮੋਤੀਆਂ ਦੀ ਗਲ ਹਾਰ ਪਾ ਕੇ, ਸੋਹਣੀ ਗੋਲ ਪੱਗ ਬੰਨ ਕੇ, ਉੱਤੇ ਜਿਗਾ ਬੰਨ ਕੇ, ਤੇ ਹੁਣ ਕਲਗੀ ਲਾਈ ਹੈ ਮਾਤਾ ਗੁਜਰੀ ਜੀ ਨੇ ਉੱਤੇ ਜੀ। ਹਾਂਜੀ,
ਹੀਰੇ ਵਿੱਚ ਦਮਕੈ ਬਹੁਮੋਲੇ,
ਹਾਂਜੀ
ਦਿਪਤ ਹੈ ਇਤ ਉਤ ਉਰ ਪਰ ਡੋਲੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਕਲਗੀ ਚ ਹੀਰੇ ਲੱਗੇ ਨੇ ਜੀ। ਹਾਂਜੀ, ਮਹਾਰਾਜ ਜਿੱਧਰ ਨੂੰ ਮੁੱਖ ਕਰਦੇ ਨਾ, ਉੱਧਰ ਨੂੰ ਹੀਰਿਆਂ ਦੀ ਲਸ਼ਕੋ ਪੈਂਦੀ ਹੈ ਜੀ। ਮਹਾਰਾਜ ਜਿਨ੍ਹਾਂ ਤੁਸੀਂ ਹੀਰਾ ਵੇਖਿਆ ਕਿਤੇ ਜ਼ਿੰਦਗੀ ਚ, ਵੈਸੇ ਤੇ ਵਿਰਲੇ ਬੰਦੇ ਜਿਨ੍ਹਾਂ ਜ਼ਿੰਦਗੀ ਚ ਕਦੀ ਹੀਰਾ ਵੇਖਿਆ ਹੁੰਦਾ ਜੀ। ਹਾਂਜੀ, ਤੇ ਜਿਨ੍ਹਾਂ ਜ਼ਿੰਦਗੀ ਚ ਕਿਤੇ ਹੀਰਾ ਵੇਖਿਆ ਹੋਏ ਜੀ, ਉਹਨਾਂ ਨੂੰ ਪਤਾ ਲੱਗਦਾ ਵੀ ਦੂਰੋਂ ਹੀ ਚਮਕਾਂ ਮਾਰਦਾ ਜੀ, ਆਹ ਲਾਈਟਾਂ ਲੁਈਟਾਂ ਤੇ ਕੁਛ ਨਹੀਂ ਹੈਗੀਆਂ ਜੀ, ਉਹਦੀ ਚਮਕ ਅੱਗੇ ਜੀ, ਦੂਰੋਂ ਹੀ ਚਮਕਾਂ ਮਾਰਦਾ ਜੀ। ਮਹਾਰਾਜ ਦੀ ਕਲਗੀ ਚ ਲੱਗੇ ਸੀ ਹੀਰੇ, ਤੇ ਉਹ ਹੀਰੇ ਜਦੋਂ ਜਿੱਧਰ ਨੂੰ ਮਹਾਰਾਜ ਮੁੱਖ ਕਰਦੇ ਸੀ ਨਾ ਜੀ, ਉੱਧਰ ਨੂੰ ਹੀ ਉਹ ਹੀਰੇ ਗੋਲ ਗੋਲ ਚਮਕਦੇ ਸੀਗੇ ਜੀ। ਬੜਾ ਸੋਹਣਾ ਲੱਗ ਰਿਹਾ ਸੀ ਮਹਾਰਾਜ ਜੀ ਦਾ ਰੂਪ। ਹਾਂਜੀ,
ਨਵ ਰਤਨੇ ਬਾਹੁਨ ਬੰਧਵਾਏ,
ਹਾਂਜੀ
ਜਨ ਨਿਵਗਨ ਭੁਜ ਸੋਨ ਲਟਕਾਏ,
ਹਾਂਜੀ
ਕੰਕਨ ਕੰਚਨ ਦਿਪੈ ਉਜਾਰੂ,
ਤੇ ਮਾਤਾ ਜੀ ਨੇ ਫਿਰ ਸੋਨੇ ਦੇ ਕੰਗਨ ਵੀ ਪਵਾਏ ਸੀਗੇ ਜੀ। ਇਹ ਸਾਰਾ ਕੁਝ ਸ਼ਿੰਗਾਰ ਹੁੰਦਾ ਸੀਗਾ ਜੀ, ਸਾਰੀਆਂ ਘਟਨਾਵਾਂ ਚਲੋ ਇਹਦੇ 'ਚ ਨਹੀਂ ਲਿਖੀਆਂ। ਕਿਸੇ ਸਿੱਖ ਨੇ ਨਾ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੋ ਸੋਨੇ ਦੇ ਕੰਗਨ ਭੇਟਾ ਕੀਤੇ ਸੀਗੇ ਜੀ। ਮਹਾਰਾਜ ਬੇਪਰਵਾਹ ਸੀਗੇ ਜੀ, ਗੰਗਾ ਕਿਨਾਰੇ ਬਾਲਾਂ ਨਾਲ ਖੇਡਣ ਦੇ, ਤੇ ਕੰਗਣ ਲਾਇਆ ਜੀ, ਭਾਵ ਕੜਾ ਹੀ ਹੁੰਦਾ ਸੀਗਾ ਜੀ ਸੋਨੇ ਦਾ। ਹਾਂਜੀ, ਉਸ ਸਮੇਂ ਹਾਰ ਸ਼ਿੰਗਾਰ ਸੀਗਾ ਜੀ ਬੜਾ ਲਾਇਆ ਮਹਾਰਾਜ ਨੇ, ਤੇ ਮਹਾਰਾਜ ਨੇ ਗੰਗਾ ਚ ਸੁੱਟ ਦਿੱਤਾ ਜੀ। ਅੱਜ ਤੱਕ ਲੋਕ ਗੰਗਾ ਨੂੰ ਮਾਂ ਸਮਝ ਕੇ ਮੰਗਦੇ ਹੀ ਰਹੇ ਜੀ। ਦਸਵੇਂ ਪਾਤਸ਼ਾਹ ਨੇ ਗੰਗਾ ਨੂੰ ਕੁਛ ਦਿੱਤਾ, ਕੁਛ ਲਿਆ ਨੀ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਜੀ ਕੰਗਣ ਸੁੱਟਤਾ, ਤੇ ਹੁਣ ਵਸਤੂ ਕੀਮਤੀ ਸੀ। ਜਦੋਂ ਸ਼ਾਮੀ ਵਾਪਸ ਆਏ ਤੇ ਮਾਤਾ ਗੁਜਰੀ ਜੀ ਹੱਥ ਵੇਖਣ, ਲਾਲ ਜੀ ਕੰਗਣ ਕਿੱਥੇ ਇੱਕ? ਤੇ ਮਹਾਰਾਜ ਮਾਤਾ ਜੀ ਦੀ ਉਂਗਲ ਫੜ ਕੇ ਕਹਿਣ ਲੱਗੇ, ਆਓ ਵਿਖਾਈਏ ਕਿੱਥੇ ਕੰਗਣ। ਕਹਿਣ ਲੱਗੇ, ਮਾਤਾ ਜੀ ਦੀ ਫੜੀ ਬਾਂਹ ਤੇ ਲੈ ਆਏ ਜੀ ਨਦੀ ਕਿਨਾਰੇ, ਤੇ ਦੂਜਾ ਕੰਗਣ ਵੀ ਲਾਇਆ ਜੀ। ਹਾਂਜੀ, ਤੇ ਭਵਾ ਕੇ ਸੁੱਟ ਕੇ ਕਹਿਣ ਲੱਗੇ, ਆਹ ਇੱਥੇ ਗਿਆ ਜੀ ਪਹਿਲਾਂ। ਕਹਿਣ ਲੱਗੇ, ਪਹਿਲਾਂ ਕੰਗਣ ਵੀ ਇੱਥੇ ਹੀ ਹੈ ਜਿੱਥੇ ਹੁਣ ਸੁੱਟਿਆ। ਇਹਦਾ ਵੀ ਭਾਵ ਲੈਣਾ, ਸਤਿਗੁਰੂ ਨੇ ਦੱਸਿਆ ਭਾਈ ਸਾਨੂੰ ਸੋਨੇ ਚਾਂਦੀ ਨਾਲ ਕੋਈ ਮੋਹ ਨਹੀਂ ਹੈਗਾ ਜੀ। ਚਲੋ ਸਤਿਕਾਰ ਵਜੋਂ ਗੁਰੂ ਸਾਹਿਬ ਨੂੰ ਭੇਟਾ ਕਰਕੇ ਸਿੱਖ ਦਾ ਭਲਾ ਹੋਣਾ, ਪਰ ਗੁਰੂ ਸਾਹਿਬ ਨੇ ਇਹ ਵੀ ਦਰਸਾਇਆ ਜੀ, ਕਿਉਂ ਇਹ ਵੀ ਰਸ 'ਚ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲਕੀ ਵਾਸ, ਸਭ ਰਸ ਹੈ ਜੀ। ਅਤੇ ਮਾਤਾ ਜੀ ਕਹਿਣ ਲੱਗੇ ਵੀ ਹੱਦ ਹੋ ਗਈ, ਤੁਸੀਂ ਸਰ ਦੋ ਇੰਨੇ ਕੀਮਤੀ ਕੰਗਣ ਸੁੱਟਤੇ। ਮਹਾਰਾਜ ਕਹਿੰਦੇ, ਮਾਤਾ ਜੀ ਥੋੜ੍ਹਾ ਅੱਗੇ ਆਓ ਅਤੇ ਇਸ ਤਰ੍ਹਾਂ ਵੇਖੋ ਗੰਗਾ ਵਿੱਚ। ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਵੇਖਿਆ ਨਾ ਜੀ, ਅਤੇ ਉੱਥੇ ਥੱਲੇ ਲੱਖਾਂ ਕਰੋੜਾਂ ਹੀ ਸੋਨੇ ਦੇ ਕੰਗਣ ਪਏ ਮਹਾਰਾਜ ਨੇ ਵਿਖਾ ਤੇ ਜੀ। ਮਹਾਰਾਜ ਕਹਿੰਦੇ, ਜਿਹੜੇ ਤੁਹਾਡੇ ਉਹ ਚੁੱਕ ਲਓ, ਕੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਸ਼ਾਂਤ ਹੋ ਕੇ ਜੀ ਅਤੇ ਵਾਪਸ ਆ ਕੇ ਘਰ ਨੂੰ। ਇਹੋ ਜਿਹੇ ਬੜੇ ਕੌਤਕ ਜੀ ਜਿਹੜੇ ਲਿਖਣ ਵਿੱਚ ਨਹੀਂ ਆਏ ਜੀ, ਪਰ ਉੱਥੇ ਅਸਥਾਨ ਬਣਿਆ ਕੰਗਣ ਘਾਟ ਜੀ। ਹਾਂਜੀ, ਹੁਣ ਮਾਤਾ ਜੀ ਕੋਈ ਕਮੀ ਤਾਂ ਹੈ ਨਹੀਂ ਸੀ। ਮਹਾਰਾਜ ਨੂੰ ਸੋਹਣੀ ਹੀਰਿਆਂ ਵਾਲੀ ਕਲਗੀ ਲਾ ਕੇ ਤੇ ਕੰਗਣ ਪਹਿਨਾਏ ਨੇ। ਹਾਂਜੀ,
ਜੁਗ ਕਰਮ ਹੈ ਸੁੰਦਰ ਪਹਿਰਾਊ,
ਦੋਵੇਂ ਹੱਥਾਂ ਵਿੱਚ ਬੜੇ ਫਾਬਰੇ ਜੀ, ਛੋਟੇ ਛੋਟੇ ਹੱਥ ਮਹਾਰਾਜ ਦੇ ਬੜੇ ਫੱਬਣ ਜੀ ਉਹਨਾਂ ਹੱਥਾਂ ਵਿੱਚ। ਹਾਂਜੀ,
ਚੀਨੇ ਅੰਬਰ ਕੋ ਗਰ ਜਾਮਾ,
ਤੇ ਜਿਹੜਾ ਜਾਮਾ ਮਹਾਰਾਜ ਦੇ ਗਲ ਵਿੱਚ ਪਾਇਆ ਨਾ ਜੀ ਚੋਲਾ, ਉਹ ਲਮਕ ਰਿਹਾ ਜੀ ਥੱਲੇ ਜੀ, ਭਾਵ ਲੰਮਾ ਹੈ। ਹਾਂਜੀ,
ਪਹਿਰਾਇਓ ਸ਼ੋਭਿਤ ਅਭਿਰਾਮਾ,
ਬੜਾ ਸੋਹਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੂਪ ਲੱਗ ਰਿਹਾ। ਹਾਂਜੀ,
ਜ਼ਰੀਦਾਰ ਜਿਸਕੇ ਜੁਗ ਸ਼ੋਰ,
ਹਾਂਜੀ
ਡਾਰ ਸਿਕੰਦ ਤਰੇ ਕੋ ਸ਼ੋਰ,
ਗੱਜ ਕੇ ਆਖੋ ਫੇਰ ਆਖੋ। ਮਾਤਾ ਜੀ ਨੇ ਗੱਲ ਚ ਹਜੂਰੀਆ ਵੀ ਪਾਇਆ ਜੀ ਮਹਾਰਾਜ ਦੇ ਜੀ, ਆ ਪਾਉਂਦੇ ਨੀ ਸਾਡੇ ਸਿੰਘ ਜੀ। ਮੈਂ ਬੇਨਤੀ ਕਰਾਂ, ਬੜੇ ਸਿੰਘ ਥੋੜੇ ਜੀ, ਕਿਸੇ ਗੁਰਮੁਖ ਮਹਾਂਪੁਰਖ ਦੀ ਜਿਹਨਾਂ ਸੰਗਤ ਕੀਤੀ ਉਹ ਸਿੱਖ ਤੇ ਗੱਲ ਚ ਹਜੂਰੀਏ ਪਾ ਕੇ ਰੱਖਦੇ। ਮੈਂ ਦਾਸ ਨੇ ਬੜੀਆਂ ਥਾਵਾਂ ਤੇ ਇਹ ਗੱਲ ਵੇਖ ਜਾ ਕੇ ਨੋਟ ਕੀਤੀ, ਨਹੀਂ ਤੇ ਬਹੁਤੀਆਂ ਥਾਵਾਂ ਤੇ ਰਾਗੀ ਸਿੰਘ ਪਤਾ ਕੀ ਕਰਦੇ ਜੀ, ਵਾਜੇ ਦੇ ਨਾਲ ਹੀ ਹਜੂਰੀਆ ਵੀ ਪੈਕ ਕੀਤਾ ਹੁੰਦਾ ਜੀ, ਸਟੇਜ ਤੇ ਬਹਿ ਕੇ ਵਾਜਾ ਖੋਲਦੇ ਨਾਲੇ ਹਜੂਰੀਆ ਗੱਲ ਚ ਪਾ ਕੇ ਸ਼ੁਰੂ ਹੋ ਜਾਂਦੇ ਜੀ। ਜਿਹੜਾ ਮਨੁੱਖ ਗੁਰੂ ਸਾਹਿਬ ਦੀ ਹਜੂਰੀ ਵਿੱਚ ਆਉਣ ਲੱਗਿਆ ਸਤਰਕ ਨਹੀਂ ਹੈਗਾ ਜੀ, ਉਹ ਕੀ ਸਿੱਖੀ ਕਮਾਏਗਾ ਜੀ? ਇਹ ਹਜੂਰੀਆ ਪਤਾ ਕਾਹਦੀ ਨਿਸ਼ਾਨੀ ਹੈ? ਇਹ ਹਜੂਰੀਆ ਗੁਲਾਮੀ ਦੀ ਨਿਸ਼ਾਨੀ ਹੈ, ਸੇਵਾਦਾਰੀ ਦੀ ਨਿਸ਼ਾਨੀ ਹੈ। ਤੇ ਮਹਾਰਾਜ ਮਾਤਾ ਜੀ ਨੇ ਨਾ ਜੀ ਬੜੇ ਪਿਆਰ ਨਾਲ ਐ ਵਧੀਆ ਇੱਕ ਗੱਲ ਚ ਹਜ਼ੂਰ ਗਿਆ ਪਾਇਆ ਵੀ ਤੁਸੀਂ ਪਹਿਲੀ ਵਾਰੀ ਅੱਜ ਆਪਣੇ ਪਿਤਾ ਜੀ ਦੇ ਦਰਸ਼ਨ ਕਰਨੇ ਨੇ। ਹਾਂਜੀ,
ਇਮ ਸਜਾਏ ਕਰ ਸੁੰਦਰ ਸਾਰੇ,
ਇਸ ਤਰੀਕੇ ਨਾਲ ਦਸਵੇਂ ਪਾਤਸ਼ਾਹ ਦੀ ਸਾਰੀ ਸਰੀਰ ਦੀ ਤਿਆਰੀ ਖਾਸ ਮਾਤਾ ਗੁਜਰੀ ਜੀ ਨੇ ਕੀਤੀ। ਫਿਰ ਸੁਣਿਓ, ਪਹਿਲਾਂ ਤੇ ਗਰਮ ਪਾਣੀ ਨਾਲ ਸਰੀਰ ਨੂੰ ਮਲ ਮਲ ਕੇ ਇਸ਼ਨਾਨ ਕਰਾਇਆ ਜੀ, ਸੋਹਣਾ ਬਰੀਕ ਚੋਲਾ ਪਾਇਆ ਜੀ ਲੰਮਾ, ਆਪ ਗੋਲ ਦਸਤਾਰਾ ਸਜਾਇਆ, ਗਲ ਚ ਮੋਤੀਆਂ ਦਾ ਹਾਰ ਪਾਇਆ, ਉੱਤੇ ਕਲਗੀ ਸਜਾਈ, ਗਲ ਚ ਹਜੂਰੀਆ ਪਾਇਆ, ਤੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਸਰੀਰ ਦੀ ਤਿਆਰੀ ਕਰਵਾਈ ਜੀ। ਹਾਂਜੀ,
ਸਮਝਾਵਤ ਦੇ ਸਿੱਖ ਉਦਾਰੇ,
ਗੱਜ ਕੇ ਆਖੋ ਫੇਰ ਆਖੋ। ਹੁਣ ਮਾਤਾ ਜੀ ਮਾਤਾ ਗੁਜਰੀ ਜੀ ਦਸਵੇਂ ਪਾਤਸ਼ਾਹ ਨੂੰ ਸਿੱਖਿਆ ਦੇ ਰਹੇ, ਸਮਝਾ ਰਹੇ ਵੀ ਕੀ ਕਰਨਾ। ਹਾਂਜੀ,
ਤੋਹੇ ਪਿਤਾ ਕੋ ਸਾਥ ਨਰੇਸ਼ੂ,
ਹਾਂਜੀ
ਇਹ ਨਰ ਗਨ ਸੰਗ ਵਿਸ਼ੇਸ਼ੂ,
ਕਹਿਣ ਲੱਗੇ ਲਾਲ ਜੀ ਅੱਜ ਪਹਿਲੀ ਵਾਰੀ ਤੁਹਾਡਾ ਮਿਲਾਪ ਹੋਣਾ ਹੈ। ਫਿਰ ਮੈਂ ਬੇਨਤੀ ਕਰਨ ਲੱਗਾ, ਇਹ ਸ਼ਬਦ ਬਾਹਰੀ ਨੇ, ਆਤਮਾ ਕਰਕੇ ਗੁਰੂ ਸਾਹਿਬ ਦਾ ਮਿਲਾਪ ਜੋ ਹੈ ਉਹ ਤੇ ਕੋਈ ਗਿਆਨੀ ਵੀ ਨਹੀਂ ਦੱਸ ਸਕਦਾ ਜੀ। ਸਰੀਰ ਦੀ ਗੱਲ ਕਰਨਾ ਹੈ। ਅੱਜ ਪਹਿਲੀ ਵਾਰੀ ਸਰੀਰਕ ਮਿਲਾਪ ਹੋਣਾ ਤੁਹਾਡਾ ਆਪਣੇ ਪਿਤਾ ਜੀ ਦੇ ਨਾਲ। ਹਾਂਜੀ,
ਕਰ ਬੰਧਨ ਪਿਤ ਅੰਕ
ਥਰੀਜੇ, ਉਹਨਾਂ ਦਾ ਰਾਜਾ ਵੀ ਹੋਏਗਾ। ਇੱਕ ਕਹਿਣ ਲੱਗੇ ਤੁਹਾਡੇ ਪਿਤਾ ਜੀ ਦਾ ਰੂਪ ਇਸ ਤਰ੍ਹਾਂ ਦਾ ਹੈ, ਜਿਹੜਾ ਰਾਜਾ ਹੋਏਗਾ ਉਹਦੇ ਬਸਤਰ ਉਸ ਤਰ੍ਹਾਂ ਦੇ ਹੋਣਗੇ, ਤੁਹਾਡੇ ਪਿਤਾ ਜੀ ਸਫੇਦ ਰੰਗ ਦੀ ਦਸਤਾਰ ਸਜਾਉਂਦੇ ਨੇ, ਰਾਜਾ ਉਹਨੇ ਆਪਣੇ ਤਰ੍ਹਾਂ ਦੇ ਕੱਪੜੇ ਪਾਏ ਹੋਣੇ ਨੇ। ਅਤੇ ਮਾਤਾ ਜੀ ਦੱਸਣ ਦੇ, ਲਾਲ ਜੀ ਜਦੋਂ ਆਪਣੇ ਪਿਤਾ ਸਤਿਗੁਰੂ ਦੇ ਦਰਸ਼ਨ ਕਰਨੇ, ਉਹਨਾਂ ਦੇ ਦੋਨਾਂ ਚਰਨਾਂ 'ਤੇ ਹੱਥ ਲਾਇਓ। ਕਹਿਣ ਲੱਗੇ, ਗੱਜ ਕੇ ਆਖੋ ਗੱਜ ਕੇ
ਵਾਹਿਗੁਰੂ।
ਅਤੇ ਆ ਬੈਠੇ ਜੀ ਸਾਰੇ ਵਿਦਿਆਰਥੀ, ਮੈਂ ਪੁੱਛਦਾ ਰਹਿੰਦਾ ਕੌਣ ਕੌਣ ਹੱਥ ਲਾਉਂਦਾ ਜੀ। ਹਾਂਜੀ, ਫਤਿਹ 'ਤੇ ਬੁਲਾਉਣੀ ਹੈ ਜੀ, ਐਸੀ ਗੱਲ ਨਹੀਂ। ਪਰ ਕਦੇ ਕਦੇ ਜੇ ਮੌਕਾ ਲੱਗੇ ਤਾਂ ਮਾਤਾ ਪਿਤਾ ਦੇ ਚਰਨੀ ਹੱਥ ਲਾਉਣ ਵਿੱਚ ਕੋਈ ਘਾਟਾ ਨਹੀਂ ਹੈਗਾ ਜੀ ਕਿਸੇ ਨੂੰ ਜੀ। ਮੇਰੀ ਬੇਨਤੀ, ਫਤਿਹ 'ਤੇ ਬੁਲਾਉਣੀ ਹੈ, ਜਦੋਂ ਦਰਸ਼ਨ ਕਰਨੇ ਫਤਿਹ 'ਤੇ ਬੁਲਾਉਣੀ ਹੈ ਜੀ। ਪਰ ਜੇ ਕਿਤੇ ਚਰਨੀ ਜਾਂ ਹੱਥ ਲਾਉਣ ਨੂੰ ਮਿਲ ਜਾਵੇ ਤਾਂ ਕੋਈ ਘਾਟਾ ਨਹੀਂ ਹੈਗਾ। ਕਿ ਘਾਟੇ ਵਾਲੀ ਗੱਲ ਹੈ ਜੀ, ਮੈਨੂੰ ਤਾਂ ਕੋਈ ਘਾਟੇ ਵਾਲੀ ਗੱਲ ਨਹੀਂ ਲੱਗਦੀ, ਕੋਈ ਆਸ਼ੀਰਵਾਦ ਹੀ ਮਿਲੇਗਾ ਜੀ। ਹਾਂਜੀ, ਇੱਥੇ ਇੱਕ ਬੈਠਾ ਜੀ, ਮੈਂ ਇਹਨੂੰ ਪੁੱਛਿਆ ਵੀ ਲਾਉਂਦਾ ਹੁੰਦਾ, ਕਹਿਣ ਲੱਗਾ ਨਹੀਂ। ਮੈਂ ਕਿਹਾ ਵੀ ਲਾਇਆ ਕਰ। ਕਹਿਣ ਲੱਗਾ ਜੀ ਤਾਂ ਬੜਾ ਕਰਦਾ ਪਰ ਦੂਜੇ ਭਰਾ ਮੇਰਾ ਮਜ਼ਾਕ ਉਡਾਉਣਗੇ। ਕਹਿਣ ਲੱਗਾ ਹੈਂ, ਇਹ ਕਿੱਥੋਂ ਮੱਤ ਲੈ ਆਇਆ ਗੱਜ ਕੇ ਆਖੋ ਵਾਹਿਗੁਰੂ। ਮੈਂ ਆ, ਇਹ ਵੀ ਗੱਲ ਠੀਕ ਹੈ ਭਾਈ, ਹੈ ਇਸ ਗੱਲ ਤੋਂ ਡਰਦੇ ਇਹਨੇ ਚਰਨੀ ਹੱਥ ਲਾਉਣਾ ਜੀ। ਨਹੀਂ ਗੁਰਮੁਖੋ, ਮਾਪਿਆਂ ਦਾ ਸਤਿਕਾਰ ਤਾਂ ਆਪਣੀ ਥਾਂ 'ਤੇ ਹੈ ਜੀ। ਹਾਂਜੀ, ਫਤਿਹ 'ਤੇ ਬੁਲਾਉਣੀ ਹੈ ਜੀ ਆਪਾਂ, ਇਹ ਨਹੀਂ ਮੈਂ ਕਹਿ ਰਿਹਾ ਵੀ ਫਤਿਹ ਨਹੀਂ ਬੁਲਾਉਣੀ। ਪਰ ਜੇ ਮਾਂ ਬਾਪ, ਮਹਾਰਾਜ ਨੇ ਬਾਣੀ 'ਚ ਲਿਖਿਆ ਜੀ, ਹੋਵੇ ਪੁੱਤ ਅਤੇ ਪਿਓ ਨਾਲ ਲੜਦਾ ਹੋਵੇ, ਉਹਦੇ ਤੋਂ ਵੱਡਾ ਪਾਪੀ ਕੋਈ ਨਹੀਂ ਹੈਗਾ ਜੀ। ਗੁਰੂ ਰਾਮਦਾਸ ਜੀ ਨੇ ਆਖਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਮਹਾਰਾਜ ਕਹਿੰਦੇ, ਪੁੱਤਰਾ ਕਿਉਂ ਲੜਦਾ ਬਾਪੂ ਨਾ, ਜਿਸ ਬਾਪ ਦਾ ਜੰਮਿਆ ਤੂੰ ਐਡਾ ਵੱਡਾ ਹੋਇਆ, ਉਸ ਬਾਪ ਦੇ ਅੱਗੇ ਬੋਲਣਾ ਬੜਾ ਵੱਡਾ ਪਾਪ ਹੀ। ਕਹਿਣ ਲੱਗੇ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸਹੇ ਨਾ ਆਪ। ਹਾਂਜੀ, ਵੇਖੋ ਮਾਤਾ ਜੀ ਦੀ ਸਿੱਖਿਆ ਜੀ, ਇਹਨਾਂ ਗੱਲਾਂ 'ਚ ਕਿੰਨਾ ਰਸ ਹੈ ਜੀ। ਮਾਤਾ ਗੁਜਰੀ ਜੀ ਦੱਸਣ ਦੇ, ਲਾਲ ਜੀ ਜਦੋਂ ਪਹਿਲੀ, ਅੱਜ ਤੁਸੀਂ ਪਹਿਲੀ ਵਾਰੀ ਉਹਨਾਂ ਦੇ ਦਰਸ਼ਨ ਕਰਨੇ, ਆਪਣੇ ਪਿਤਾ ਜੀ ਦੇ ਜਦੋਂ ਦਰਸ਼ਨ ਕਰੋਗੇ ਅਤੇ ਉਹਨਾਂ ਦੇ ਪਵਿੱਤਰ ਚਰਨਾਂ 'ਤੇ ਹੱਥ ਲਾਇਓ। ਕਹਿਣ ਲੱਗੇ, ਸੀਸ ਝੁਕਾ ਕੇ ਉਹਨਾਂ ਨੂੰ ਨਮਸਕਾਰ ਕਰਿਓ। ਕਰ ਬੰਧਨ ਪਿਤ ਅੰਕ ਥਰੀਜੈ, ਗੱਜ ਕੇ ਆਖੋ। ਅਤੇ ਫਿਰ ਇੱਕ ਹੋਰ ਕੰਮ ਕਰਨਾ, ਤੁਸੀਂ ਉਹਨਾਂ ਦੇ ਪੁੱਤਰ ਹੋ, ਆਮ ਕਿਸੇ ਦਾ ਤਾਂ ਇੰਨਾ ਅਧਿਕਾਰ ਨਹੀਂ ਹੈਗਾ, ਪਰ ਤੁਸੀਂ ਇੱਕ ਕਾਰਜ ਕਰ ਸਕਦੇ ਹੋ, ਮੈਂ ਅੱਜ ਤੱਕ ਨਹੀਂ ਇਹ ਕੰਮ ਹੁੰਦਾ ਵੇਖਿਆ। ਮਾਤਾ ਗੁਜਰੀ ਜੀ ਕਹਿੰਦੇ, ਸਾਰੇ ਉਹਨਾਂ ਦਾ ਸਤਿਕਾਰ ਕਰਦੇ, ਉਹਨਾਂ ਦਾ ਅਦਬ ਕਰਦੇ, ਪਿੱਛੇ ਪਿੱਛੇ ਰਹਿੰਦੇ ਨੇ, ਤੁਸੀਂ ਇੱਕ ਕੰਮ ਕਰਿਓ, ਮੱਥਾ ਟੇਕ ਕੇ ਅਤੇ ਉਹਨਾਂ ਦੀ ਕੁੱਛੜ ਚੜ੍ਹ ਜਿਓ, ਗੱਜ ਕੇ ਆਖੋ ਵਾਹਿਗੁਰੂ, ਭਾਵ ਉਹਨਾਂ ਦੀ ਗੋਦ 'ਚ ਸਜਿਓ। ਅਤੇ ਗੱਲ ਸੱਚੀ ਹੈ, ਅੱਜ ਤੱਕ ਇੱਦਾਂ ਨਹੀਂ ਸੀ ਹੋਇਆ ਜੀ। ਮਾਤਾ ਗੁਜਰੀ ਜੀ ਕਹਿੰਦੇ, ਕਰ ਬੰਧਨ ਪਿਕ ਅੰਕ ਥਰੀਜੈ, ਪਹਿਲਾਂ ਨਮਸਕਾਰ ਕਰਨੀ ਹੈ ਫਿਰ ਉਹਨਾਂ ਦੀ ਗੋਦੀ 'ਚ ਸੱਜਿਓ।
ਹਾਂਜੀ, ਨਰਿਪ ਕੇ ਸੰਗ ਬੋਲਬੋ ਕੀਜੈ,
ਤੇ ਰਾਜਾ ਵੀ ਆਏਗਾ ਉਹਨਾਂ ਦੇ ਨਾਲ, ਉਹਦੇ ਨਾਲ ਵੀ ਕੋਈ ਭਲੀ ਬਾਤ ਕਰਿਓ, ਕੋਈ ਅੱਛੀ ਬਾਤ ਕਰਿਓ। ਹਾਂਜੀ,
ਇਮ ਘਰ ਮੈਂ ਫਰਸ਼ਾਦਿਤ ਤਿਆਰੀ,
ਹਾਂਜੀ
ਕਰਤ ਭਏ ਪ੍ਰਤੀ ਖਨ ਧਾਰੀ,
ਹੁਣ ਘਰ ਵਿੱਚ ਵਿਛਾਈਆਂ ਹੋ ਗਈਆਂ, ਚੰਦੋਆ ਸਾਹਿਬ ਲੱਗ ਗਿਆ, ਪਲੰਘਾ ਸੱਜ ਗਿਆ, ਪਲੰਘੇ ਤੇ ਵਿਛਾਈ ਹੋ ਗਈ ਹੈ, ਆਸੇ ਪਾਸੇ ਵਿਛਾਈ ਹੋ ਗਈ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੰਤਜ਼ਾਰ ਕਰਨ ਲੱਗ ਪਏ ਜੀ ਸਾਰੇ ਜੀ। ਤੇ ਸ਼ਬਦ ਪੜੀ ਜਾ ਰਹੇ, ਧੰਨ ਧੰਨ ਹਮਾਰੇ ਪਾਗ ਘਰ ਆਇਆ ਪਿਰ ਮੇਰਾ,
ਧੰਨ ਧੰਨ ਹਮਾਰੇ ਪਾਗ ਘਰ ਆਇਆ ਪਿਰ ਮੇਰਾ,
ਧੰਨ ਧੰਨ ਹਮਾਰੇ ਪਾਗ ਘਰ ਆਇਆ ਪਿਰ ਮੇਰਾ।
तन तन हमारे पाग कर आया पेर मेरा।
शब्द पढ़न दे माता नानकी जी दे अंदर आज बड़ा ही विराग है ते खुशी भी बड़ी है जी। मां गुजरी जी दे अंदर भी बड़ा विराग ते खुशी भी बड़ी है जी। बड़े लंबे समय बाद अज गुरु तेग बहादुर साहब सच्ची सरकार दे दर्शन करने ने। उधर दूसरे पासे जेड़ा चार दसवें पातशाह दे अंदर होएगा ना उहदी की कथा कर लेगा जी कोई जी। हादो की आम मां ते बच्चियां ने मिलना होए ना जी ते कोई बंदा उहदा अंदर दा चा नहीं दस सकदा ते फिर वड्डी वड्याई है जी। बड़ा ही चा रागी सिंह कीर्तन करन दे आसे पासे खुशियां दा माहौल है। हुण फिर कल नूं गुरु तेग बहादुर साहब जी मिलाप करनगे जी। ਉਹ ਪ੍ਰਸੰਗ ਫਿਰ ਕੱਲ੍ਹ ਨੂੰ ਆਏਗਾ ਜੀ ਕਿਵੇਂ ਆਉਂਦੇ ਸੱਚੇ ਪਾਤਸ਼ਾਹ ਕਿਵੇਂ ਮਿਲਾਪ ਹੁੰਦਾ ਜੀ ਉਸ ਲੱਖਣੀ ਘੜੀ ਆਏਗੀ। ਧੰਨ ਸੋ ਵੇਲਾ ਜਿੱਤ
ਦਰਸ਼ਨ ਕਰਨਾ
ਆ ਪੰਕਤੀ ਪੜ੍ਹੋ ਫਿਰ ਸਮਾਪਤੀ ਕਰੀਏ। ਧੰਨ ਸੋ ਵੇਲਾ ਜਿੱਤ ਦਰਸ਼ਨ
ਦਰਸ਼ਨ ਕਰਨਾ
ਧੰਨ ਸੋ ਵੇਲਾ ਜਿੱਤ ਦਰਸ਼ਨ
ਕਰਨਾ
ਦਰਸ਼ਨ ਕਰਨਾ ਬਲਿਹਾਰੀ ਸਤਿਗੁਰ ਚਰਣਾ ਸਤਿਗੁਰ ਚਰਣਾ ਹਾਂ ਬਲਿਹਾਰੀ ਸਤਿਗੁਰ
ਚਰਣਾ
ਸਤਿਗੁਰ ਚਰਣਾ।
ਖੁਸ਼ੀਆਂ ਹੀ ਖੁਸ਼ੀਆਂ ਜੀ ਖੁਸ਼ੀਆਂ ਹੀ ਖੁਸ਼ੀਆਂ ਜੀ। ਬਹੁਤੇ ਲੰਮੇ ਸਮੇਂ ਬਾਅਦ ਅੱਜ ਦਰਸ਼ਨ ਆਉਣੇ ਜੀ। ਹਾਂਜੀ ਜਿਹੜੇ ਮਾਤਾ ਨਾਨਕੀ ਜੀ ਥੋੜ੍ਹੇ ਜਿਹੇ ਸਮੇਂ ਵਾਸਤੇ ਵੀ ਅੱਖਾਂ ਤੋਂ ਇੱਧਰ ਉੱਧਰ ਨਹੀਂ ਹੁੰਦੇ ਜੀ ਬੜੇ ਲੰਮੇ ਸਮੇਂ ਬਾਅਦ ਅੱਜ ਦਰਸ਼ਨ ਆਉਣੇ ਜੀ। ਸੋ ਇਹ ਪ੍ਰਸੰਗ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਟੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਸਭ ਸਿੱਖ ਸੰਗਤਾਂ ਪ੍ਰੇਮ ਦੇ ਨਾਲ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ